ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਹੈ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਜੀਵਨ ਪ੍ਰਸੰਗ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 28ਵਾਂ ਹੈ ਪਹਿਨਦੇ ਹਾਂ। ਆਕਾਸ਼ ਵਿੱਚ ਤਾਰਿਆਂ ਦੀ ਝਿਲਮਿਲ ਕਾਰ ਦੇ ਵਿਚਕਾਰ ਚੰਦਰਮਾ ਆਪਣੀ ਮਿੱਠੀ ਮਿੱਠੀ ਰਸ ਭਿੰਨੀ ਚਾਨਣੀ ਨਾਲ ਸੀਤਲਤਾ ਦਾ ਸੰਚਾਰ ਕਰਦਾ ਸ਼ੋਭਾ ਪਾ ਰਿਹਾ ਸੀ ਅਤੇ ਧਰਤੀ ਉੱਤੇ ਹਜ਼ਾਰਾਂ ਦੀ ਗਿਣਤੀ ਵਿੱਚ ਬੈਠੇ ਸਿੱਖਾਂ ਵਿੱਚ ਧਰਮ ਧੀਰ, ਗੁਣੀ ਗਹੀਰ, ਮਹਾਂਬਲਬੀਰ, ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂਰੀ ਮੁਖੜੇ ਵਾਲੇ, ਜਿਨ੍ਹਾਂ ਦੇ ਅੱਗੇ ਚੰਦ ਦੀ ਚਾਂਦਨੀ ਮਾਤ ਸੀ, ਬਿਰਾਜਮਾਨ ਹੋ ਸੰਗਤਾਂ ਨੂੰ ਉਤਾਰ ਰਹੇ ਸਨ। ਸ਼ਬਦ ਕੀਰਤਨ ਇਸ ਰਸ ਭਿੰਨੀ ਲੈਅ ਵਿੱਚ ਹੋ ਰਿਹਾ ਸੀ ਕਿ ਸੰਗਤਾਂ ਖੀਵੀਆਂ ਹੋ ਵਜਦ ਵਿੱਚ ਆ ਰਹੀਆਂ ਸਨ। ਆਸਾ ਦੀ ਵਾਰ ਦਾ ਭੋਗ ਪਿਆ। ਰਾਗੀਆਂ ਪੌੜੀ ਲਾਈ, ਸਤਿਗੁਰਾਂ ਰਸੀਲੇ ਨੈਣਾਂ ਨਾਲ ਸੰਗਤਾਂ ਵੱਲ ਵੇਖਿਆ। ਇੱਕ ਪਾਸੇ ਕੁਝ ਪਠਾਣ ਖੜੋਤੇ ਦਿਸੇ। ਸਤਿਗੁਰਾਂ ਨੇ ਮੇਵੜੇ ਨੂੰ ਹੁਕਮ ਦਿੱਤਾ ਕਿ ਇਹਨਾਂ ਤੋਂ ਪੁੱਛੋ ਕਿਸ ਕਾਰਜ ਆਏ ਹਨ। ਮੇਵੜੇ ਤੋਂ ਇਹ ਗੱਲ ਸੁਣ ਕੇ ਉਹ ਦਰਸ਼ਨਾਂ ਲਈ ਆਏ ਹਨ ਅਤੇ ਉਹਨਾਂ ਨੂੰ ਅੱਗੇ ਸੱਦਿਆ ਅਤੇ ਪੁੱਛਣ ਤੋਂ ਇਹਨਾਂ ਵਿੱਚੋਂ ਇੱਕ ਨੇ ਕਿਹਾ, ਮੇਰਾ ਨਾਮ ਇਸਮਾਈਲ ਹੈ, ਮੀਰ ਦਾ ਰਹਿਣ ਵਾਲਾ ਹਾਂ, ਜੋ ਇੱਥੋਂ ਕਰਤਾਰਪੁਰ ਤੋਂ ਲਾਗੇ ਹੀ ਹੈ। ਇਹ ਸੁਣ ਕੇ ਕਿ ਆਪ ਗੁਰੂ ਨਾਨਕ ਦੇਵ ਜੀ ਦੇ ਗੱਦੀ ਦੇ ਮਾਲਕ ਹੋ, ਇਹ ਘਰ ਬੜੀਆਂ ਅਜ਼ਮਤਾਂ ਵਾਲਾ ਹੈ, ਹਿੰਦੂ ਮੁਸਲਮਾਨ ਸਾਰੇ ਇਸ ਅੱਗੇ ਨਿਮਦੇ ਹਨ, ਆਪ ਜੀ ਦੇ ਦੀਦਾਰੇ ਲਈ ਆਏ ਹਾਂ। ਗੁਰੂ ਜੀ, ਤੁਸੀਂ ਕੀ ਕਾਰ ਵਿਹਾਰ ਕਰਦੇ ਹੋ? ਇਸਮਾਈਲ, ਹਜ਼ੂਰ ਅਸੀਂ ਪਠਾਣ ਬੱਚੇ ਹਾਂ, ਤਕੜੀ ਸਾਥੋਂ ਨਹੀਂ ਪਕੜੀ ਜਾਂਦੀ, ਹਲ ਦੇ ਪਿੱਛੇ ਟਿੱਚ ਟਿੱਚ ਕਰਦੇ ਟੁਰਨਾ ਸਾਨੂੰ ਨਹੀਂ ਆਉਂਦਾ, ਨੌਕਰੀ ਹੀ ਸਾਡਾ ਪੇਸ਼ਾ ਹੋ ਗਿਆ ਹੈ, ਆਪ ਜੈਸੇ ਐਸ਼ਵਰ ਜਵਾਨਾਂ ਦੇ ਪਾਸ ਹੀ ਸਾਡੀ ਰਿਜ਼ਕ ਰੋਟੀ ਲਿਖੀ ਹੈ। ਸਤਿਗੁਰਾਂ ਨੇ ਇਹਨਾਂ ਪਠਾਣਾਂ ਵੱਲ ਵੇਖਿਆ, ਇੱਕ 14-15 ਸਾਲ ਦੇ ਲੜਕੇ ਵੱਲ ਇਸ਼ਾਰਾ ਕਰਕੇ ਪੁੱਛਿਆ, ਇਹ ਕੌਣ ਹੈ? ਇਸਮਾਈਲ, ਇਹ ਮੇਰਾ ਭਾਣਜਾ ਹੈ, ਇਹਦੇ ਪਿਤਾ ਦਾ ਨਾਮ ਫਤਿਹ ਖਾਂ ਹੈ ਅਤੇ ਆਲਮਪੁਰ ਦਾ ਵਸਨੀਕ ਹੈ। ਇਹ ਅਜੇ ਨਿੱਕਾ ਹੀ ਸੀ ਕਿ ਇਹਦੀ ਮਾਤਾ ਅਤੇ ਪਿਤਾ ਚਲਾਉਣਾ ਕਰ ਗਏ। ਇਸ ਨੂੰ ਬੇਸਹਾਰਾ ਵੇਖ ਕੇ ਮੈਂ ਆਪਣੇ ਪਾਸ ਲਿਆਂਦਾ ਸੀ, ਮੈਂ ਹੀ ਇਸ ਦੀ ਪਾਲਣਾ ਕਰ ਰਿਹਾ ਹਾਂ। ਗੁਰੂ ਜੀ, ਇਹਦਾ ਨਾਮ ਕੀ ਹੈ? ਇਸਮਾਈਲ, ਆਪ ਦੇ ਜੋੜੇ ਬਰਦਾਰ ਦਾ ਨਾਮ ਹੈ ਪਹਿਨਦੇ ਖਾਂ। ਗੁਰੂ ਜੀ ਨੇ ਉਹਨਾਂ ਨੂੰ 11 ਰੁਪਏ ਰਸਦ ਪਾਣੀ ਵਾਸਤੇ ਦਿੱਤੇ ਅਤੇ ਦੂਜੇ ਦਿਨ ਸਵੇਰੇ ਆਉਣ ਲਈ ਕਿਹਾ। ਪਹਿਨਦੇ ਖਾਂ 5 ਪਠਾਣਾਂ ਸਮੇਤ ਦੂਜੇ ਦਿਨ ਆ ਗਿਆ। ਗੁਰੂ ਜੀ ਨੇ ਉਹਨਾਂ ਦਾ ਰੋਜ਼ੀਨਾ ਨੀਅਤ ਕਰ ਦਿੱਤਾ, ਰਸਦਾਂ ਲੱਗ ਗਈਆਂ, 2 ਮੱਝਾਂ ਦੁੱਧ ਪੀਣ ਵਾਸਤੇ ਦਿੱਤੀਆਂ ਅਤੇ ਲਾਂਗਰੀ ਨੂੰ ਹਰ ਤਰ੍ਹਾਂ ਨਾਲ ਲੋੜੀਂਦੀਆਂ ਵਸਤਾਂ ਬਹਮ ਪਹੁੰਚਾਉਣ ਲਈ ਕਿਹਾ ਗਿਆ। ਖਾਣ ਪੀਣ ਦੀ ਖੁੱਲ੍ਹ ਸੀ, ਵਰਜਿਸ਼ ਕਰਨ ਤੋਂ ਸਿਵਾਏ ਹੋਰ ਕੋਈ ਕੰਮ ਨਹੀਂ ਸੀ। ਇਸ ਨੂੰ ਸ਼ਸਤਰ ਵਿੱਦਿਆ ਵਿੱਚ ਨਿਪੁੰਨ ਕਰਨ ਲਈ ਉਸਤਾਦ ਰੱਖ ਦਿੱਤੇ ਗਏ ਸਨ। ਥੋੜ੍ਹੇ ਹੀ ਚਿਰ ਵਿੱਚ ਪੈਂਦੇ ਖਾਂ ਬੜਾ ਗ੍ਰਾਂਡੀਲ ਜਵਾਨ ਹੋ ਗਿਆ, ਸ਼ਸਤਰ ਵਿੱਦਿਆ ਵਿੱਚ ਨਿਪੁੰਨਤਾ ਪਾ ਲਈ, ਤੇਗ ਚਲਾਉਣ ਅਤੇ ਤੀਰਅੰਦਾਜ਼ੀ ਵਿੱਚ ਕਾਮਲ ਬਣ ਗਿਆ। ਪਹਿਲਵਾਨਾਂ ਵਿੱਚ ਇਹਦੇ ਨਾਲ ਦੇ ਬਹੁਤ ਥੋੜ੍ਹੇ ਸਨ। ਗੁਰੂ ਜੀ ਨੇ ਇਹਦੀ ਪਾਲਣਾ ਬੜੇ ਗੌਰ ਨਾਲ ਕੀਤੀ, ਕੋਈ ਕਸਰ ਇਸ ਦੇ ਮਹਾਨ ਯੋਧਾ ਬਣਨ ਵਿੱਚ ਬਾਕੀ ਨਹੀਂ ਸੀ ਰੱਖੀ। ਜਦ ਇਹ ਵੱਡਾ ਹੋਇਆ ਤਾਂ ਇੱਕ ਮੁਸਲਮਾਨ ਦੇ ਘਰ ਵਿਆਹ ਦਿੱਤਾ ਅਤੇ ਧਨ ਖੁੱਲ੍ਹਾ ਦੇ ਕੇ ਚੰਗਾ ਸੌਖਾ ਬਣਾ ਦਿੱਤਾ। ਇੰਝ ਗੁਰੂ ਜੀ ਪਾਸ ਰਹਿੰਦਿਆਂ ਇਸ ਨੂੰ ਕਿੰਨਾ ਚਿਰ ਹੋ ਗਿਆ। ਪਹਿਨਦੇ ਖਾਂ ਦੇ ਘਰ ਇੱਕ ਲੜਕਾ ਅਤੇ ਇੱਕ ਲੜਕੀ ਸੀ। ਕਰਤਾਰਪੁਰ ਤੋਂ ਨੇੜੇ ਹੀ ਛੋਟੇ ਮੀਰ ਦਾ ਨਾਮ ਇੱਕ ਪਿੰਡ ਹੈ। ਉੱਥੋਂ ਦਾ ਇੱਕ ਪਠਾਣ ਲਾਹੌਰ ਦੇ ਹਾਕਮ ਪਾਸ ਨੌਕਰ ਸੀ, ਉਹਦਾ ਇੱਜ਼ਤ ਵਾਲਾ ਸੀ। ਉਹਦਾ ਇੱਕ ਲੜਕਾ ਸੀ ਜਿਸ ਦਾ ਨਾਮ ਅਸਮਾਨ ਖਾਨ ਸੀ। ਉਸ ਨਾਲ ਲੜਕੀ ਦਾ ਸਾਕ ਕਰ ਦਿੱਤਾ। ਪਹਿਨਦੇ ਖਾਂ ਨੇ ਲੜਕੀ ਦਾ ਨਿਕਾਹ ਛੇਤੀ ਕਰ ਦਿੱਤਾ। ਆਪਣਾ ਲੜਕਾ ਛੋਟੀ ਆਯੂ ਦਾ ਸੀ, ਇਸ ਕਰਕੇ ਜਵਾਈ ਨੂੰ ਘਰ ਲਿਆਂਦਾ ਅਤੇ ਪੁੱਤਰ ਵਾਂਗ ਰੱਖਿਆ। ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਰਤਾਰਪੁਰ ਆਇਆ ਹੁਣ 6 ਮਹੀਨੇ ਹੋ ਗਏ ਸਨ। ਵਿਸਾਖੀ ਆ ਗਈ, ਚਾਰੇ ਕੁੰਟਾਂ ਤੋਂ ਸੰਗਤਾਂ ਦਰਸ਼ਨਾਂ ਲਈ ਆਉਣ ਲੱਗੀਆਂ। ਅਦਭੁਤ ਭੇਟਾਂ ਅਤੇ ਚੜਾਵੇ ਚੜ੍ਹਦੇ ਸਨ। ਕੀਰਤਨ, ਉਪਦੇਸ਼ ਅਤੇ ਸਤਸੰਗ ਵਿੱਚ ਨਾਮ ਦਾ ਪ੍ਰਵਾਹ ਚੱਲ ਰਿਹਾ ਸੀ। ਬਦਖਸ਼ਾਂ ਦਾ ਇੱਕ ਸਿੱਖ ਭਾਰੀ ਸੁਦਾਗਰ ਦਰਸ਼ਨਾਂ ਲਈ ਆਇਆ। ਇੱਕ ਘੋੜਾ, ਬਾਜ਼, ਖੰਡਾ, ਬਹੁਮੁੱਲਾ ਕੱਪੜਿਆਂ ਦਾ ਪੈਰਾਹਨ ਅਤੇ ਇੱਕ ਸੁੰਦਰ ਕਲਗੀ ਗੁਰੂ ਜੀ ਦੇ ਅਰਪਣ ਕੀਤੀ। ਚੀਜ਼ਾਂ ਸਾਰੀਆਂ ਇੱਕ ਦੂਜੇ ਤੋਂ ਵਧੀਕ ਸੁੰਦਰ, ਬਹੁਮੁੱਲੀਆਂ ਅਤੇ ਆਪਣਾ ਨਮੂਨਾ ਆਪ ਹੀ ਸਨ। ਸਿੱਖ ਨੇ ਬੇਨਤੀ ਕੀਤੀ ਕਿ ਮੈਂ ਵਪਾਰੀ ਹਾਂ, ਜਿਹੜਾ ਦਸਵੰਧ ਕੱਢ ਰਿਹਾ ਹਾਂ ਅਤੇ ਮਨੀਆਂ ਮੰਨਤਾਂ ਵੇਲੇ ਰਕਮ ਕੱਢਦਾ ਰਿਹਾ ਹਾਂ, ਉਹਨਾਂ ਸਾਰਿਆਂ ਤੋਂ ਇਹ ਵਸਤਾਂ ਬਣੀਆਂ ਹਨ। ਇਹ ਸੁਣ ਕੇ ਕਿ ਹਜ਼ੂਰ ਨੂੰ ਘੋੜੇ ਅਤੇ ਸ਼ਸਤਰ ਆਦਿਕ ਚੀਜ਼ਾਂ ਅਤ ਪਸੰਦ ਹਨ, ਇਹ ਘੋੜਾ, ਜੋੜਾ, ਢਾਲ, ਖੰਡਾ ਅਤੇ ਕਲਗੀ ਆਦਿਕ ਆਪ ਦੀ ਪ੍ਰਸੰਨਤਾ ਲਈ ਆਉਂਦੀਆਂ ਹਨ। ਸਤਿਗੁਰੂ ਬੜੇ ਪ੍ਰਸੰਨ ਹੋਏ ਅਤੇ ਫੁਰਮਾਇਆ, ਆਪਣੋ ਜਨਮ ਕਿਰਤਾਰਤ ਕੀਨਾ, ਸਭ ਕੁਲ ਕੋ ਸੰਕਟ ਕਰ ਛੀਨਾ, ਇਤੀ ਦੂਰ ਤੇ ਵਸਤ ਲਿਆਵਾ, ਬਹੁਤਨ ਖਰਚਿਓ ਪ੍ਰੇਮ ਵਧਾਵਾ, ਗੁਰ ਹਿਤ ਨਿਤ ਦਸੋਂਦ ਕੋ ਰਾਖਾ, ਦਰਸ਼ਨ ਗੁਰੂ ਸ਼ਰਧਾ ਔਰ ਕਾਂਖਾ, ਹਮ ਪ੍ਰਸੰਨ ਬਰ ਜਾਂਚਨ ਕੀਜੈ, ਆਪਣੀ ਆਸ਼ਾ ਪੂਰ ਲਈ ਜੈ। ਗੁਰਪ੍ਰਤਾਪ ਸੂਰਜ ਗੁਰੂ ਜੀ ਤੋਂ ਇਹ ਪ੍ਰਸੰਨਤਾ ਦੇ ਵਾਕ ਸੁਣ ਸਿੱਖ ਗਦਗਦ ਹੋ ਗਿਆ। ਉਹਦੇ ਹਿਰਦੇ ਵਿੱਚ ਪ੍ਰੇਮ ਦੀ ਗੰਗਾ ਉਛਾਲੇ ਮਾਰਨ ਲੱਗੀ। ਦੋ ਹੱਥ ਜੋੜ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਆਪ ਘੱਟ ਘੱਟ ਦੀ ਜਾਣਨ ਹਾਰ ਹੋ, ਧਨ ਪੁੱਤਰ ਆਪ ਦਾ ਦਿੱਤਾ ਸਭ ਕੁਛ ਹੈ, ਜੇ ਤਰੁੱਠੇ ਹੋ ਤਾਂ ਇਹ ਦਾਨ ਦੇਵੋ ਕਿ ਜਬ ਲੋ ਹੋਏ ਨਾ ਆਪ ਸੋ ਮੇਲ, ਕਰਮਨ ਬਸ ਜੂਨਨ ਮੈਂ ਖੇਲ, ਜੈ ਜੈ ਜਨਮ ਧਰੋ ਮੈਂ ਜਾਈ, ਰਹੋ ਸਿੱਖ ਤਬ ਲੋ ਗੁਣ ਗਾਈ। ਸੂਰਜ ਪ੍ਰਕਾਸ਼ ਭਾਵੇ ਕਿ ਜਦ ਤੱਕ ਆਪ ਦੇ ਸਰੂਪ ਦੀ ਲਖਤਾ ਨਾ ਹੋਵੇ, ਜਦ ਤੱਕ ਆਪ ਦੇ ਚਰਨ ਸਰਨ ਨਾ ਸਮਾਵਾਂ, ਤਦ ਤੱਕ ਜਿੱਥੇ ਵੀ ਜਾਵਾਂ ਅਤੇ ਜਿਸ ਜੂਨ ਵਿੱਚ ਵੀ ਜਾਵਾਂ ਆਪ ਦਾ ਸਿੱਖ ਹੋਵਾਂ ਅਤੇ ਆਪ ਦੇ ਗੁਣ ਗਾਉਂਦਾ ਰਹਾਂ। ਸਤਿਗੁਰੂ ਜੀ ਭਏ ਪ੍ਰਸੰਨ ਬਖਾਨਿਓ ਬੈਨ, ਤੇਰੋ ਜਨਮ ਅਪਰ ਅਬ ਹੈ ਨਾ, ਉਰ ਮੈਂ ਬਸੋਂ ਮਾਂਗ ਬਰਲੀਨੋ, ਭਇਓ ਕਰਮ ਕੇ ਬੰਦ ਵਿਹੀਨੋ, ਪੂਰਨ ਹੋਏ ਕਾਮਨਾ ਤੇਰੀ, ਮਿੱਟੀ ਸਕਲ ਭੌਜਲ ਕੀ ਫੇਰੀ। ਬੜੇ ਪ੍ਰਸੰਨ ਹੋਏ ਅਤੇ ਫੁਰਮਾਇਆ ਕਿ ਹਿਰਦੇ ਵਿੱਚ ਵਸਣ ਦਾ ਤੂੰ ਵਰ ਮੰਗਿਆ ਹੈ, ਇਸ ਕਰਕੇ ਹੁਣ ਤੂੰ ਕਰਮ ਬੱਧ ਨਹੀਂ ਰਿਹਾ, ਤੇਰਾ ਆਉਣ ਜਾਣਾ ਮਿਟ ਗਿਆ, ਭੌਜਲ ਦੀ ਫੇਰੀ ਚੁੱਕ ਗਈ। ਸਿੱਖ ਸੁਣ ਕੇ ਨਿਹਾਲ ਹੋ ਗਿਆ, ਨਾਮ ਦੀ ਰੌਂ ਲਿਵ ਹੋ ਗਈ ਅਤੇ ਸਾਈਂ ਨਾਲ ਲੱਗ ਗਈ, ਜਿਸ ਨਾਲ ਲੱਗਿਆ ਫਿਰ ਵਿਛੋੜਾ ਨਹੀਂ ਪੈਂਦਾ। ਇਸ ਤਰ੍ਹਾਂ ਨਾਲ ਅਨੇਕਾਂ ਸਿੱਖ ਤਰੇ ਅਤੇ ਅਨੇਕਾਂ ਸੰਗਤਾਂ ਉਸ ਵੇਲੇ ਆਉਂਦੀਆਂ ਅਤੇ ਮੂੰਹ ਮੰਗਦੀਆਂ ਮੁਰਾਦਾਂ ਪਾਉਂਦੀਆਂ ਸਨ। ਬਾਬਾ ਗੁਰਦਿੱਤਾ ਜੀ ਦੀਵਾਨ ਵਿੱਚ ਬੈਠੇ ਸਨ, ਬਾਜ਼ ਵੇਖ ਕੇ ਬੜੇ ਖੁਸ਼ ਹੋਏ ਅਤੇ ਕਹਿਣ ਲੱਗੇ, ਸੱਚੇ ਪਾਤਸ਼ਾਹ, ਬੜੀ ਅਜਬ ਚੀਜ਼ ਹੈ, ਇਹੋ ਜਿਹਾ ਬਾਜ਼ ਅੱਗੇ ਕਦੇ ਵੇਖਣ ਵਿੱਚ ਨਹੀਂ ਆਇਆ, ਇਹਦੀ ਸ਼ਕਲ, ਸੂਰਤ, ਰੰਗ, ਢੰਗ ਸਭ ਇੱਕ ਦੂਜੇ ਤੋਂ ਵੱਧ ਚੜ ਕੇ ਹਨ। ਸਤਿਗੁਰੂ ਜੀ ਬਾਬੇ ਗੁਰਦਿੱਤੇ ਦੇ ਬਾਜ਼ ਪੁਰੀਜਣ 'ਤੇ ਰੀਝ ਪਏ, ਬਾਜ਼ ਬਾਬੇ ਜੀ ਨੂੰ ਦੇ ਦਿੱਤਾ। ਫਿਰ ਪੈਂਦੇ ਖਾਂ ਵੱਲ ਵੇਖਿਆ, ਬਹੁਮੁੱਲਾ ਘੋੜਾ ਅਤੇ ਜੋੜਾ ਉਸਨੂੰ ਬਖਸ਼ ਦਿੱਤਾ ਅਤੇ ਕਿਹਾ ਕਿ ਕੱਪੜੇ ਪਹਿਰੋ। ਮੀਰੀ ਪੀਰੀ ਦੇ ਮਾਲਕ ਨੇ ਫਿਰ ਖੰਡਾ ਹੱਥ ਵਿੱਚ ਲਿਆ, ਖੰਡੇ ਨੂੰ ਜੋਖਿਆ, ਉਹਦੀ ਸ਼ਕਲ ਵੇਖੀ ਅਤੇ ਲੋਹੇ ਨੂੰ ਸਰਾਇਆ। ਪੈਂਦੇ ਖਾਂ ਨੇ ਸਤਿਗੁਰੂ ਜੀ ਦੇ ਹੁਕਮ ਨੂੰ ਮੰਨ ਕੇ ਕੱਪੜੇ ਪਾਏ, ਸਤਿਗੁਰੂ ਜੀ ਅੱਗੇ ਉੱਠ ਕੇ ਵੰਦਨਾ ਕੀਤੀ। ਗੁਰੂ ਜੀ ਪੈਂਦੇ ਖਾਂ ਵੱਲ ਤੱਕਿਆ, ਮੁਸਕਰਾਏ ਅਤੇ ਕਿਹਾ, ਇਹ ਖੰਡਾ ਲੈ ਲੈ, ਇਸ ਨੂੰ ਹਰ ਵੇਲੇ ਪਾਸ ਰੱਖ, ਜਦ ਇਸ ਦਰਬਾਰ ਵਿੱਚ ਆਓ ਤਦ ਇਹੀ ਕੱਪੜੇ ਪਾ ਕੇ ਅਤੇ ਖੰਡਾ ਸਜਾ ਕੇ ਆਇਆ ਕਰੋ, ਹੁਣ ਘੋੜੇ 'ਤੇ ਚੜ੍ਹ ਕੇ ਵਿਖਾ। ਸਤਿਗੁਰੂ ਜੀ ਦੇ ਇਹ ਵਾਕ ਸੁਣ ਕੇ ਪੈਂਦੇ ਖਾਂ ਬੜਾ ਖੁਸ਼ ਹੋਇਆ, ਇੱਕ ਹੱਥ ਵਿੱਚ ਢਾਲ ਅਤੇ ਦੂਜੇ ਵਿੱਚ ਖੰਡਾ ਲਿਆ, ਆਪਣੇ ਸੁੰਦਰ ਬਸਤਰਾਂ ਵੱਲ ਵੇਖਿਆ। ਨੋਟ, ਪੈਂਦੇ ਖਾਂ ਦਾ ਬਾਕੀ ਪ੍ਰਸੰਗ 43ਵੇਂ ਕਾਂਡ ਵਿੱਚ ਆਵੇਗਾ। 29ਵਾਂ ਹੈ ਬਾਬਾ ਅਟਲ ਰਾਏ। ਸ੍ਰੀ ਬਾਬਾ ਅਟਲ ਰਾਏ ਜੀ ਸਮਤ 1679 ਬਿਕਰਮੀ ਕਤਕ ਸੁਦੀ ਪੁਰਨਮਾਸ਼ੀ ਬੁੱਧਵਾਰ 3 ਮਹੂਰਤ ਰਾਤ ਰਹੀ ਮਾਤਾ ਨਾਨਕੀ ਜੀ ਦੀ ਕੁੱਖੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਅਵਤਾਰ ਤਾਰੀ ਹੋਏ। ਉਸ ਵੇਲੇ ਦਾ ਆਨੰਦ ਜੋ ਗੁਰੂ ਗ੍ਰਹਿ ਵਿਖੇ ਔਰ ਸ੍ਰੀ ਅੰਮ੍ਰਿਤਸਰ ਜੀ ਵਿਖੇ ਹੋਇਆ ਕਥਨ ਤੋਂ ਬਾਹਰ ਹੈ। ਸੇਵਕਾਂ ਨੇ ਦੀਵਾਨ ਵਿੱਚ ਜਾ ਕੇ ਸਤਿਗੁਰਾਂ ਦੇ ਅੱਗੇ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ, ਆਪ ਦੇ ਗ੍ਰਹਿ ਸਾਹਿਬਜ਼ਾਦੇ ਅਵਤਾਰ ਤਾਰਿਆ ਹੈ। ਮਹਾਰਾਜ ਔਰ ਸਿੱਖ ਸੰਗਤਾਂ ਸੁਣ ਕੇ ਸਭ ਬੜੀਆਂ ਪ੍ਰਸੰਨ ਹੋਈਆਂ। ਜਦ ਆਸਾ ਦੀ ਵਾਰ ਦਾ ਭੋਗ ਪਿਆ ਤਾਂ ਗੁਰੂ ਮਹਾਰਾਜ ਭਾਈ ਬੁੱਢੇ ਔਰ ਹੋਰ 5-4 ਸਿੱਖਾਂ ਨੂੰ ਲੈ ਕੇ ਮਹਿਲਾਂ ਨੂੰ ਆਏ ਔਰ ਸਾਹਿਬਜ਼ਾਦੇ ਦਾ ਦਰਸ਼ਨ ਕਰਕੇ ਆਨੰਦ ਹੋਏ। ਬਾਲਕ ਜਨਮ ਦੇ ਜੋ ਆਨੰਦ ਮੰਗਲਾਚਾਰ ਸਨ ਉਤਸ਼ਾਹ ਨਾਲ ਹੋਏ ਔਰ ਅਨੇਕ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਹੋਈਆਂ। ਜਦ ਬਾਲਕ ਦੇ ਨਾਮ ਆਦਿਕ ਦਾ ਉਤਸਵ ਹੋਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪਾਇਆ, ਸ਼ਬਦ ਕੀਰਤਨ ਦੇ ਉਚਾਰ ਹੋਏ, ਕਰਤਾਰ ਦਾ ਧੰਨਵਾਦ ਅਤੇ ਭਜਨ ਸਿਮਰਨ ਦੇ ਮਗਰੋਂ ਸ੍ਰੀ ਗੁਰੂ ਸਾਹਿਬ ਦੀ ਆਗਿਆ ਮੁਜਬ ਭਾਈ ਬੁੱਢਾ ਜੀ ਨੇ ਉਹਨਾਂ ਦਾ ਨਾਮ ਬਾਬਾ ਅਟਲ ਰਾਏ ਧਰਿਆ। ਹੁਣ ਗੁਰੂ ਮਹਾਰਾਜ ਨੇ ਬਹੁਤ ਸਾਰਾ ਕੜਾ ਪ੍ਰਸ਼ਾਦ ਕਰਵਾਇਆ ਔਰ ਬਿਨਾਂ ਕਿਸੇ ਸੂਤਕ ਦੇ ਭਰਮ ਦੇ ਸਾਧਾਂ ਸੰਗਤਾਂ ਨੂੰ ਗਫੇ ਲਵਾਏ। 40 ਦਿਨਾਂ ਪਿੱਛੋਂ ਮਾਤਾ ਨਾਨਕੀ ਜੀ ਨੇ ਚਲੀਹੇ ਦਾ ਇਸ਼ਨਾਨ ਕੀਤਾ ਔਰ ਸ੍ਰੀ ਹਰਿਮੰਦਰ ਜੀ ਅਟਲ ਰਾਏ ਜੀ ਨਾਲ ਆਏ। ਗੁਰੂ ਸਾਹਿਬ ਜੀ ਦੇ ਸਿੱਖਾਂ ਵਿੱਚੋਂ ਉਸ ਸਮੇਂ ਇੱਕ ਵੱਡੀ ਅਵਸਥਾ ਦਾ ਸਿੱਖ ਸੀ, ਗੁਰਮੁਖ, ਜਿਸ ਦਾ ਨਾਮ ਸੀ। ਇਹ ਪੁਰਖ ਖੱਤਰੀ ਜਾਤ ਦਾ ਸੋਹਣੀ ਸੀ। ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਉਸ ਦਿਨ ਬੇਨਤੀ ਕਰਨ ਲੱਗਾ ਕਿ ਇਹ ਸੱਚੇ ਪਾਤਸ਼ਾਹ, ਕਿਰਪਾ ਕਰਕੇ ਅਜਿਹਾ ਵਰ ਦਿਓ ਕਿ ਇਸ ਛੇਕੜਲੀ ਅਵਸਥਾ ਵਿੱਚ ਦਾਸ ਦੇ ਘਰ ਵੀ ਬਾਲਕ ਹੋ ਜਾਵੇ ਔਰ ਇਹ ਅੰਤ ਦੇ ਦਿਨ ਖੁਸ਼ੀ ਵਿੱਚ ਬਤੀਤ ਹੋ ਜਾਣ। ਆਪ ਕਿਰਪਾਲੂ ਹੋ ਔਰ ਦਇਆ ਦੇ ਸਮੁੰਦਰ ਹੋ। ਗੁਰੂ ਸਾਹਿਬ ਸੁਣ ਕੇ ਔਰ ਉਸਦੀ ਬਿਰਧ ਅਵਸਥਾ ਦੇਖ ਕੇ ਹੱਸ ਪਏ। ਆਖਣ ਲੱਗੇ, ਸਿੱਖਾ, ਤੇਰੀ ਅਜੇ ਵਾਸ਼ਨਾ ਬਾਕੀ ਹੈ, ਪਰ ਹੱਛਾ ਕਰਤਾਰ ਦੇ ਘਰ ਕੀ ਪਰਵਾਹ ਹੈ, ਉਹ ਕਿਰਪਾ ਕਰ ਦੇਵੇਗਾ ਔਰ ਤੇਰੀ ਵਾਸ਼ਨਾ ਪੂਰੀ ਹੋ ਜਾਏਗੀ। ਇਸ ਦਿਨ ਤੋਂ ਕੁਝ ਮਹੀਨੇ ਮਗਰੋਂ ਗੁਰਮੁਖ ਦੇ ਘਰ ਪੁੱਤਰ ਹੋ ਪਿਆ। ਸ੍ਰੀ ਬਾਬਾ ਅਟਲ ਰਾਏ ਜੀ ਦੂਜ ਦੇ ਚੰਦਰਮਾ ਦੀ ਤਰ੍ਹਾਂ ਲੱਗੇ ਵਧਣ, ਕਦੀ ਮਹਾਰਾਜ, ਕਦੀ ਵੱਡੀ ਮਾਤਾ ਦਾਦੀ ਗੰਗਾ ਜੀ ਦੀ ਗੋਦੀ ਵਿੱਚ ਖੇਲਣ, ਕਦੀ ਆਪਣੀ ਮਾਤਾ ਜੀ ਦੀ ਗੋਦ ਵਿੱਚ, ਕਦੀ ਪੰਘੂੜੇ ਵਿੱਚ ਲੇਟਣ, ਕਦੀ ਆਪਣੇ ਪਿਤਾ ਸ੍ਰੀ ਗੁਰੂ ਹਰਗੋਬਿੰਦ ਜੀ ਨਾਲ ਲਾੜ ਚਾ ਕਰਨ, ਕਦੀ ਕੋਈ ਸਿੱਖ ਸੇਵਕ ਮਹਾਰਾਜ ਨੂੰ ਚੁੱਕ ਬਾਰ ਖਿਡਾਉਣ ਲੈ ਜਾਵੇ। ਹੋਰ ਬਾਲਕਾਂ ਦੀ ਤਰ੍ਹਾਂ ਰੋਣ ਧੋਣ ਦਾ ਨਾਮ ਨਹੀਂ ਸੀ, ਸਦਾ ਪ੍ਰਸੰਨ ਬਦਨ ਰਹਿੰਦੇ। ਜੋ ਕੋਈ ਦਰਸ਼ਨ ਕਰੇ ਮਹਾਰਾਜ ਦੀ ਸ਼ਾਮ ਝੰਡ ਤੇ ਸੁੰਦਰ ਤੇਜਸਵੀ ਮੁਖੜੇ ਤੋਂ ਬਲਿਹਾਰ ਬਲਿਹਾਰ ਪਿਆ ਜਾਵੇ। ਕਿਤੋਂ ਕੋਈ ਗੁੱਸੇ ਜਾਂ ਲੜਕੇ ਵੀ ਆਵੇ ਤਾਂ ਦਰਸ਼ਨ ਕਰਕੇ ਪ੍ਰਸੰਨ ਹੋ ਜਾਵੇ। ਇਸੇ ਤਰ੍ਹਾਂ ਕੋਈ ਵਰਾ ਕੋ ਬੀਤ ਗਿਆ। ਹੁਣ ਮਹਾਰਾਜ ਜ਼ਰਾ ਜ਼ਰਾ ਤੁਰਨ ਔਰ ਪਿਆਰੀਆਂ ਬਾਤਾਂ ਕਰਨ ਲੱਗ ਪਏ। ਆਪਣੀ ਮਾਤਾ ਨੂੰ ਮਾਂ ਜੀ ਔਰ ਦਾਦੀ ਜੀ ਨੂੰ ਮਾਤਾ ਜੀ ਕਰਕੇ ਬੁਲਾਵਣ, ਪੌਂਟੇ ਛਣਕਾਉਣੇ, ਕਦੀ ਇੱਧਰ ਖੇਡਦੇ ਫਿਰਨ, ਕਦੀ ਉੱਧਰ। ਇਹਨਾਂ ਦੀ ਉਮਰ ਜਦ ਜ਼ਰਾ ਅੱਛੀ ਹੋਈ ਤਾਂ ਤੇਗ ਬਹਾਦਰ ਜੀ ਨੇ ਅਵਤਾਰ ਤਾਰਿਆ। ਇਹਨਾਂ ਨੂੰ ਬਾਬਾ ਅਟਲ ਰਾਏ ਜੀ ਵੱਡਾ ਪਿਆਰ ਕਰਦੇ ਸਨ। ਇੱਕ ਦਿਨ ਵਿਹਾਰੋਂ ਟੁੱਟਾ ਅਤੇ ਮੁਥਾਜ ਗਰੀਬ ਸਿੱਖ ਮਹਾਰਾਜ ਜੀ ਨੂੰ ਤਖ਼ਤ ਸਾਹਿਬ ਖੇਡਦਿਆਂ ਦੇਖ ਕੇ ਆਪਣੇ ਗ੍ਰਹਿ ਵਿਖੇ ਲੈ ਗਿਆ ਔਰ ਕੁਝ ਮਿਠਾਈ ਅਤੇ 5-4 ਰੰਗੀਲੇ ਖਿਡੌਣੇ ਭੇਟ ਕਰਕੇ ਇੱਕ ਮਨ ਹੋ ਦਿਲ ਵਿੱਚ ਅਰਦਾਸ ਕੀਤੀ ਕਿ ਗਰੀਬ ਨਿਵਾਸ, ਮੇਰਾ ਦਰਿੱਦਰ ਦੂਰ ਕਰੋ। ਥੋੜ੍ਹੇ ਚਿਰ ਵਿੱਚ ਹੀ ਕਰਤਾਰ ਦੀ ਕਲਾ ਕੁਝ ਅਜਿਹੀ ਵਰਤੀ ਕਿ ਉਸਦੇ ਘਰ ਲਹਿਰ ਬਹਿਰ ਹੋ ਗਈ। ਜਦ ਮਹਾਰਾਜ 5 ਬਰਸਾਂ ਦੇ ਹੋਏ ਤਾਂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਭਾਈ ਬੁੱਢੇ ਨੂੰ ਸੌਂਪਿਆ, ਭਾਈ ਇਹਨਾਂ ਨੂੰ ਗੁਰਮੁਖੀ ਪੜ੍ਹਾਓ। ਬਾਬਾ ਜੀ ਬੇਨਤੀ ਕਰਨ ਲੱਗੇ ਕਿ ਮੈਂ ਦਾਸ ਇਸ ਸੁੱਤੇ ਪ੍ਰਕਾਸ਼ ਬਾਲਕ ਨੂੰ ਕੀ ਸਿਖਾਵਾਂ, ਪਰ ਹੁਕਮ ਮੰਨ ਕੇ ਅੱਖਰ ਬੋਧ ਸ੍ਰੀ ਅਟਲ ਰਾਏ ਜੀ ਨੂੰ ਕਰਵਾ ਦਿੱਤਾ ਔਰ ਮਾਤਾ ਨਾਨਕੀ ਜੀ ਨੇ ਜਪ ਜੀ, ਹਜ਼ਾਰੇ ਦੇ ਸ਼ਬਦ, ਰਹਿਰਾਸ ਔਰ ਕੀਰਤਨ ਸੁਹੇਲਾ ਆਦਿਕ ਬਾਣੀਆਂ ਕੰਠ ਕਰਵਾ ਦਿੱਤੀਆਂ। ਬਾਬਾ ਅਟਲ ਰਾਏ ਜੀ ਆਪਣੇ ਪਿਤਾ ਪਿਤਾਵਾਂ ਦੀ ਤਰ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਸਭ ਵੱਡਿਆਂ ਨੂੰ ਨਮਸਕਾਰ ਕਰਦੇ, ਫਿਰ ਇਸ਼ਨਾਨ ਆਦਿਕ ਤੋਂ ਵੇਲੇ ਉਹ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਦੇ ਔਰ ਸਮਾਧ ਲਗਾ ਪੈਂਦੇ। ਜਦ ਦਿਨ ਚੜ੍ਹਦਾ ਤਾਂ ਸ੍ਰੀ ਹਰਿਮੰਦਰ ਜੀ ਆਉਂਦੇ, ਦਰਸ਼ਨ ਕਰਕੇ ਪਿਤਾ ਜੀ ਨੂੰ ਨਮਸਕਾਰ ਕਰਕੇ ਸੂਰਜ ਚੜ੍ਹੇ ਇੱਕ ਦੋ ਸੇਵਕਾਂ ਨੂੰ ਨਾਲ ਲੈ ਆਪਣੀਆਂ ਹਮਝੋਲੀਆਂ ਨਾਲ ਪਰਿਕਰਮਾ ਵਿੱਚ ਖੇਡਣ ਚਲੇ ਜਾਂਦੇ। ਜਦ 1:15 ਦਿਨ ਚੜ੍ਹਦਾ ਔਰ ਲੰਗਰ ਵਰਤਣ ਦਾ ਵੇਲਾ ਹੋ ਜਾਂਦਾ ਤਾਂ ਆਪਣੇ ਮਿੱਤਰਾਂ ਨੂੰ ਨਾਲ ਲੈ ਦੀਵਾਨ ਵਿੱਚ ਚਲੇ ਆਉਂਦੇ, ਲੰਗਰ ਵਰਤਣ ਪਿੱਛੋਂ ਮਹਿਲੀ ਚਲੇ ਜਾਂਦੇ ਔਰ ਦੁਪਹਿਰੇ ਕੁਝ ਆਰਾਮ ਕਰਕੇ ਫਿਰ ਤੀਸਰੇ ਪੈਰ ਖੇਡ ਮਚਾਉਂਦੇ। ਬਾਬਾ ਅਟਲ ਜੀ ਲੁੱਕਣ ਮੀਟੀ ਖੇਡਣ, ਕਦੀ ਖਿੱਦੋ ਖੁੰਡੀ, ਕਦੀ ਦੌੜਨ, ਕਦੀ ਮਹਾਰਾਜ ਮਿੱਟੀ ਦੀਆਂ ਛੋਟੀਆਂ ਛੋਟੀਆਂ ਗੋਲੀਆਂ ਬਣਾ ਕੇ ਇੱਕ ਦੂਸਰੇ ਵੱਲ ਚਲਾਉਣ ਔਰ ਕਦੀ ਅੱਧੇ ਸਖੇ ਇੱਕ ਪਾਸੇ ਔਰ ਅੱਧੇ ਇੱਕ ਪਾਸੇ ਕਰਕੇ ਝੂਠੀ ਲੜਾਈ ਲੜਨ, ਮਾਨੋ ਜੁੱਧ ਦੀ ਸਤਾ ਭਰਨ ਦਾ ਨਮੂਨਾ ਦੱਸਦੇ ਸਨ। ਖੇਲਨ ਖੇਲੇ ਅਨਕ ਪ੍ਰਕਾਰਾ, ਸੰਗ ਬਾਲਕਨ ਸ਼ੋਰ ਕਰਾਰਾ। ਕਦੀ ਮਾਤਾ ਨਾਨਕੀ ਇਹਨਾਂ ਨੂੰ ਖੇਡ ਵਿੱਚੋਂ ਬੁਲਾ ਭੇਜੇ ਔਰ ਰੁਮਾਲ ਨਾਲ ਧੂੜ ਭਰੇ ਅੰਗ ਪੂੰਝ ਕੇ ਸਿੱਖਿਆ ਦੇਵੇ। हे मेरे लाल दूर खेडन ना जाओ। ये ग्रीखम रुत बड़ी भयानक आती है और कई तरह दियां लोहां चलदियां हैं। पिता जी नाल जाओ जां लो तेग बहादुर जी नू इत्थे बैठ के खिड़ाओ। माता ये कहंदी महाराज की सुंदर मूर्ति दे प्रेम विच ऐसा मगन होवे जो अखियां विचों जल चलन लग पे। तद महाराज माता जी की सिक्ख्या सुन कदी तो अपने पिता जी की उंगल फड़ कदे दीवान विच चले आवन और कदी तेग बहादुर जी नू ही खिडावन लग जान। एक दिन बाबा जी सवेर वेले सखियां नाल पे खेड़दे सन जो एक सखे रतन नामे ने बाबा जी नू अपने अगे खड़िया होया देख धक्का चा दिता। डिगता पे पर सड़दा बचा हो गया। उठ के उसे सखे नू सुभावक इन्ना किया ओए बावरे मित्र नू इस तरह धक्का देईदा है। बाबा जी का यह कहना सी जो ओ मुंडा तो शुदाई हो गया। कपड़े पाड़ दिते सिर खलेर लिया कदी हसे कदी गालियां देवे और टीमा चुक चुक मारे। बाबा जी और बाकी दे लड़के तो लंगर का समय देख दीवान में चले आए सन पर वह उत्थे ही पागलों की तरह इधर उधर फिरदा रहा। जद उसके प्यो हरजी नू सब गल का पता लगा तो वह तीसरे पैर बाबा जी की शरण आया और बेनती की हे दीन दयाल मेरा तो यो ही इको अखियां का चानण है इस दी भुल खिमा करो। बाबा जी ये गल सुन हैरान होए कि हैं इसनू ये की हो गया। फिर हस के उस मुंडे वल देखिया और किया क्यों भई रतना की खबर आई। महाराज का यह कहना ही सी जो ओ नौ बर नौ हो गया। ये गल श्री अमृतसर जी विच सारे उड़ गई और लगी बाबे जी दी कीर्ति फैलन। हुण तां कई तरह के रोगी बाबे जी पास खेड वेले भेटा लैके आवन और महाराज की चरण धूड़ जां एवें ही कृपा दृष्टि नाल राजी होके चले जाण। और बाबा जी जो वह भेटा लियावन अपने सखियां नू वंड छड़न। बाबा जी इस तरह रोज़ बचित्र चरित्र करदे कोई नौ बरस दे हो गए। महाराज नू उंज तां सब अपने सखे ही प्रिय सन पर सब ते वद बाबा जी मोहन नामे सखे नाल जिस दे पिता नू बाबा जी दे अवतार धारण पर सतगुरां दा वर होया सी और बाबा जी तो कोई दस को महीने उम्रां विच छोटा सी हित करदे सन। खेड विच भी एक पासे दे आप मोहरी बणदे और दूसरे पासे दा इसनू बणाउंदे। एक दिन बाबा जी ने तीसरे पैर बड़ियां खेडां खेडियां और जद संध्या विच थोड़ा चिर रहा तां खिद्दो खूंडी दी खेड शुरू कर दित्ती। अद्धे लड़के मोन पासे कर दिते ते अद्धे अपनी वल और शर्त लगा दित्ती कि जिस पासे दे लड़के हारन वो दूसरे पासे दे लड़कियां नू चुक के श्री हरिमंदर जी दी परिक्रमा करावन। खेड मच पई। इधरों बाबा जी दे पासे दा खिडारी खिद्दो नू खूंडी मारे उधरों मोहन दे पासे दा। जिस पासे दे लड़के दी खूंडी जदों खिद्दो नू ना लगे तद वह हारिया होया समझा जावे और बैठ जावे। खेड इत्थों तक मची के डूंगियां संध्या पै गई और अंत ये होया कि मोहन दे पासे दे मुंडे सब हार गए और जित बाबे जी दे ना ते रही। हुण तां अटल राय जी दे साथी लग गए खुशियां मनावन। अंधेरा तां हो ही गया होया सी। हारिया होया क्या कि असी कल परिक्रमा करावांगे। बाबे जी दे साथी मनण ना पर जद बाबे जी भी सवेरी कही तद सब प्रसन्न हो अपने अपने घरां नू चले गए और मोहन होरी भी बाबे जी नाल लोडे वेले अंत दी खेड खेड घर नू गए और घर आ प्रसाद छक माता पिता नाल प्यारियां प्यारियां गल्लां कर विराजमान हो गए। ओहो भावी तू भी संसार विच अजब अजब रंग करनी है। हसदियां नू इक घड़ी विच रुवा देना तेरा ही काम है। वसदियां नू उजाड़ देना तेरा ही हाथ खेल है। चंगा भला आदमी होवे पर तू उसनू ऐसा धर्म धक्का देवेंगी जो बस उसनू धर्म दुआरे ही पहुँचा तीरज करेंगी। परबल भी तू एडी हैं कि रंग तो राजे तीक सब उते तेरा पानी चढ़दा है। इसे भावी ने मोहन नू थोड़ी जी रात रही उठाया कि हुण उठो इको वेरी निसल होके सुन। गुरु साहब का वाक है कि मन की मन ही माहे रही। इसे मोहन ने ही सवेरे जाके बाबा जी नाल ਖੇਡ ਮਚਾਉਣੀ ਸੀ, ਇਸੇ ਨਹੀਂ ਆਪਣੀ ਮਿੱਟੀ ਦੇ ਕੇ ਕਰਾਰ ਪੂਰਾ ਕਰਨਾ ਸੀ। ਪਰ ਸ਼ੌਕ ਕੇ ਇਹੋ ਹੀ ਮੋਹਨ ਚੀਤਾ ਭਜਾਉਣ ਵਾਸਤੇ ਪਿਛਲੀ ਰਾਤ ਉੱਠਿਆ, ਔਰ ਉੱਠਦੇ ਨੂੰ ਹੀ ਇੱਕ ਐਸੇ ਯਮ ਰੂਪ ਸਪਨੇ ਡੰਗਿਆ ਕਿ ਪਛਾੜ ਜਾ ਪਿਆ। ਮੂੰਹੋਂ ਹੇ ਗੁਰੂ ਨਿਕਲਿਆ ਔਰ ਸਰੀਰ ਰੂਪੀ ਕਲਾ ਵਿਗੜ ਗਈ। ਇਹ ਹੇ ਗੁਰੂ ਦੀ ਦਰਦਨਾਕ ਆਵਾਜ਼ ਉਸਦੀ ਮਾਤਾ ਦੇ ਕੰਨੀ ਪਈ, ਜੋ ਉਸਦੇ ਕੋਲ ਦੇ ਮੰਜੇ ਉੱਤੇ ਸੀ। ਸੁਣਦਿਆਂ ਹੀ ਅੱਪੜ ਭਾਂਦੀ ਉੱਠੀ, ਦੇਖੇ ਤਾਂ ਮੋਹਨ ਮੰਜੇ ਉੱਤੇ ਹੈ ਨਹੀਂ, ਹੱਥ ਪੈਰ ਪੈ ਗਏ। ਦੀਵਾ ਜਗਾਇਆ, ਡਿੱਠਾ ਤਾਂ ਕੀ ਡਿੱਠਾ ਕਿ ਅੱਖੀਆਂ ਦਾ ਚਾਨਣ ਤਾਂ ਧਰਤੀ ਉੱਤੇ ਬੇਸੁੱਧ ਘੜੀਆਂ ਪਲਾਂ 'ਤੇ ਪਿਆ ਹੈ। ਦੇਖਦਿਆਂ ਹੀ ਸੱਤੇ ਸੁੱਧਾਂ ਭੁੱਲ ਗਈਆਂ, ਮੂੰਹ ਤੋਂ ਚੀਕ ਨਿਕਲੀ ਕਿ ਹਾਏ ਮੈਂ ਮਰ ਗਈ, ਔਰ ਲੱਗੀ ਜਿਗਰ ਦੇ ਟੋਟੇ ਨੂੰ ਹਿਲਾਵਣ ਬੁਲਾਵਣ। ਭਲਾ ਹੁਣ ਉਹ ਕਿੱਥੋਂ ਬੋਲੇ। ਇੰਨੇ ਨੂੰ ਗੁਰਮੁਖ ਔਰ ਹੋਰ ਸੰਬੰਧੀ ਜਾਗ ਉੱਠੇ। ਦੇਖਣ ਮੋਹਨ ਦਾ ਸਰੀਰ ਪੀਲੀ ਭਾਅ ਵਾਲੀ ਕਲਤਣ ਵਿੱਚ ਰੰਗਿਆ ਗਿਆ ਹੈ, ਮੂੰਹ ਤੋਂ ਲਹੂ ਜਾਰੀ ਹੈ, ਅੱਖੀਆਂ ਤਾਰੇ ਲੱਗਣ ਵਾਲੀਆਂ ਹਨ। ਭਲਾ ਗੁਰਮੁਖ ਦਾ ਇਸ ਵੇਲੇ ਦਾ ਹਾਲ ਕੌਣ ਕਹਿ ਸਕਦਾ ਹੈ। ਜਿਸ ਵਿਚਾਰੇ ਦੇ ਇੱਕੋ ਪੁੱਤਰ ਬੁੱਢੇ ਵਾਰੇ ਹੈ ਸੀ ਅਰ ਲਿਆ, ਤਾਂ ਉਹ ਵੀ ਸਤਿਗੁਰਾਂ ਦੇ ਵਰ ਕਰਕੇ ਸੋ ਵਿਚਾਰਾ ਲੱਗ ਪਿਆ ਬਿਰਲਾਪ ਕਰਨ। ਬਾਕੀ ਦੇ ਸੰਬੰਧੀਆਂ ਵਿੱਚ ਕੋਈ ਕਿਸੇ ਹਕੀਮ ਵੱਲ, ਕੋਈ ਕਿਸੇ ਮਾਂਦਰੀ ਵੱਲ ਦੌੜਿਆ। ਪਹਿਲੇ ਤਾਂ ਰਾਤ ਦਾ ਵੇਲਾ ਮਿਲਣਾ ਵੀ ਮੁਸ਼ਕਲ, ਔਰ ਫਿਰ ਐਸੇ ਸ਼ਹਿਰ ਵਿੱਚ ਜਿਸ ਨੂੰ ਵਸਿਆ ਅਜੇ ਕੋਈ 50 ਵਰੇ ਵੀ ਨਹੀਂ ਸੀ ਹੋਏ। ਕੋਈ ਹਨੇਰੇ ਵੇਲੇ ਸਿਰ ਨਾ ਬੋੜਿਆ, ਔਰ ਜੇ ਕੋਈ ਚੰਗਾ ਭਲਾ ਨੇੜਿਓਂ ਤੇੜਿਓਂ ਆਇਆ ਵੀ ਤਾਂ ਉਸਨੇ ਆਉਂਦਿਆਂ ਹੀ ਦੇਖ ਕੇ ਕਹਿ ਦਿੱਤਾ ਕਿ ਇਲਾਜ ਮੁਸ਼ਕਲ ਹੈ, ਇਸ ਨੂੰ ਜ਼ਹਿਰ ਚੜ ਗਿਆ ਹੈ। ਜਿਸ ਕੀ ਪੂਜੈ ਆਓ ਤਿਸੈ ਕੌਣ ਰਾਖਈ, ਵੈਦਕ ਅਨਕ ਉਪਾਉ ਕਹਾਂ ਲਉ ਪਾਖਈ। ਹੁਣ ਤਾਂ ਕੀ ਬਸ ਕਾਵਾਂ ਰੋਲਾ, ਅਤੇ ਸਾਰੇ ਘਰ ਵਿੱਚ ਰੋਣਾ ਪਿੱਟਣਾ ਪੈ ਗਿਆ। ਆਂਢੀ ਗਵਾਂਢੀ ਵੀ ਆਣ ਇਕੱਠੇ ਹੋਏ। ਮੋਹਨ ਦੀ ਮਾਂ ਤਾਂ ਕੁਝ ਕੁਝ ਰੋ ਹੀ ਰਹੀ ਸੀ, ਹੁਣ ਤਾਂ ਅਤ ਦੁਖੀ ਹੋ ਲੱਗ ਪਈ ਉੱਚੀ ਉੱਚੀ ਵਿਰਲਾਪ ਕਰਨ। ਔਰ ਗੁਰਮੁਖ ਹੋਰੀ ਵੀ ਧੀਰਜ ਦਾ ਡੱਕਾ ਮੂੰਹ ਅੱਗੇ ਦੇ ਲੱਗ ਗਏ, ਅੱਖੀਆਂ ਤੋਂ ਜਲ ਵਹਾਵਣ, ਔਰ ਮਨ ਵਿੱਚ ਕਹਿਣ, ਆਹੋ ਪੁੱਤਰ, ਤੈਨੂੰ ਤਾਂ ਮੈਂ ਗੁਰੂ ਕਿਰਪਾ ਨਾਲ ਲਿਆ ਸੀ, ਕੀ ਹੁਣ ਕਿਤੇ ਗੁਰੂ ਜੀ ਦੀ ਕਰੋਪੀ ਤਾਂ ਨਹੀਂ ਹੋ ਗਈ ਜੋ ਤੂੰ ਮਰ ਗਿਓ। ਮੋਹਨ ਦੀ ਮਾਤਾ ਦੇ ਵਿਰਲਾਪ ਇੱਕ ਕਵੀ ਜੀ ਇਉਂ ਲਿਖਦੇ ਹਨ, ਦੋਹਰਾ, ਬਿੜਦਾਪਨ ਮੈਂ ਏਕ ਸੋ ਛੀਨ ਲੀਨ ਕਰਤਾਰ, ਅਹੋ ਦੇਵ ਗਤੀ ਕਿਆ ਕਹੇ ਚਲਤ ਨਾ ਕੋ ਉਪਚਾਰ। ਛੰਦ, ਹੇ ਪੁੱਤਰ ਅਤਮਤਵੰਦ, ਤੂੰ ਕਿਤ ਗਇਓ ਹਮ ਛੋਰ, ਅਨਿ ਆਏ ਅਬ ਘਰ ਈਸ਼ਕੈ ਦੁਖ ਦੇ ਪੁੱਤਰ ਵਿਛੋਰ, ਹਮ ਹੂੰ ਮਰੇਂਗੇ ਸੰਗ ਸੁਤ, ਨੈ ਜੀਅਨ ਸੁਖ ਜਗਮਾਏ, ਹੇ ਪੁੱਤਰ ਅਤ ਦੁਖ ਦੇ ਗਇਓ, ਹਮ ਤੋਏ ਹਿਤ ਬਿਲਾਏ। ਸੱਚ ਹੈ, ਬਾਲਕ ਮਰੇ ਬਾਲਕ ਕੀ ਲੀਲਾ, ਕਹਿ ਕੇ ਰੋਵੇ ਬਾਲ ਰੰਗੀਲਾ। ਇੱਧਰੋਂ ਸ੍ਰੀ ਬਾਬਾ ਅਟਲ ਰਾਏ ਜੀ ਉੱਠੇ, ਆਪਣੀ ਸਾਰੀ ਰੋਜ਼ ਦੀ ਕਿਰਤ ਸਾਧ, ਜਦ ਦਿਨ ਚੜ੍ਹਿਆ ਤਾਂ ਦੀਵਾਨ ਦਾ ਦਰਸ਼ਨ ਕਰ ਖੁੰਡੀ ਲੈ ਖੇਡ ਵਾਲੀ ਥਾਂ ਆ ਗਏ। ਸਾਰੇ ਮੁੰਡਿਆਂ ਨੂੰ ਜੋ ਅੱਗੋਂ ਤੋਂ ਹੀ ਬਾਬਾ ਜੀ ਨੂੰ ਉਡੀਕ ਰਹੇ, ਆਪ ਨੂੰ ਦੇਖ ਇਉਂ ਖੁਸ਼ੀ ਚੜ੍ਹੀ ਜਿਕੁਰ ਚਕੋਰ ਚੰਦਰਮਾ ਨੂੰ ਦੇਖ ਕੇ ਪ੍ਰਸੰਨ ਹੁੰਦੇ ਹਨ। ਸਾਰਿਆਂ ਨਮਸਕਾਰ ਕੀਤੀ। ਬਾਬਾ ਜੀ ਸਾਰਿਆਂ ਸਖੀਆਂ ਨੂੰ ਦੇਖ ਆਖਣ ਲੱਗੇ, ਬਈ ਅੱਜ ਇੰਨਾ ਦਿਨ ਚੜ੍ਹ ਗਿਆ, ਮੋਹਨ ਅਜੇ ਤੱਕ ਨਹੀਂ ਆਇਆ, ਕੀ ਸਬਬ? ਵਿੱਚੋਂ ਇੱਕ ਜਣਾ ਬੋਲ ਉੱਠਿਆ, ਹਾਂਜੀ ਠੀਕ ਹੈ, ਉਸਦੇ ਸਿਰ ਕੱਲ੍ਹ ਮੀਟੀ ਹੋਈ ਸੀ, ਅੱਜ ਹੂਟਿਆਂ ਤੋਂ ਡਰਦਾ ਹੀ ਨਹੀਂ ਆਇਆ ਹੋਣਾ ਜੀ। ਦੂਜਾ ਬੋਲਿਆ, ਨਹੀਂ ਨਹੀਂ, ਅੱਗੇ ਵੀ ਕਦੀ ਉਹ ਹੂਟਿਆਂ ਤੋਂ ਡਰਦਾ ਨਹੀਂ ਰਹਿਣ ਵਾਲਾ, ਉਸਨੂੰ ਜ਼ਰੂਰ ਕੋਈ ਕੰਮ ਬਣ ਗਿਆ ਹੋਣਾ ਹੈ। ਤੀਜੇ ਕਿਹਾ, ਹੋਵੇ ਨਾ ਹੋਵੇ, ਅਸੀਂ ਹੁਣੇ ਚੱਲ ਕੇ ਸੱਦ ਲਿਆਉਂਦੇ ਹਾਂ, ਗੱਲ ਕੀ ਹੈ, ਉਹ ਨੇੜੇ ਜਿਹਾ ਤਾਂ ਘਰ ਹੈ। ਅਟਲ ਰਾਏ ਜੀ ਵੀ ਇਹ ਸਭ ਸੁਣ ਰਹੇ ਸਨ। ਆਪਣੇ ਤੀਜੇ ਮਿੱਤਰ ਦੀ ਗੱਲ ਮਨ ਵਿੱਚ ਬਹੁਤ ਪਾਈ, ਔਰ ਸਦਵਾ ਭੇਜਣਾ ਹੀ ਯੋਗ ਸਮਝਿਆ। ਝੱਟ ਇੱਕ ਆਪਣੇ ਟਹਿਲੀਏ ਨੂੰ ਮਹਾਰਾਜ ਦੇ ਸੱਦਣ ਵਾਸਤੇ ਆਗਿਆ ਕੀਤੀ। ਉਹ ਉਸੀ ਵੇਲੇ ਦੌੜਿਆ ਗਿਆ, ਮੋਹਨ ਦੇ ਘਰ ਜਾ ਕੇ ਡਿੱਠਾ ਕਿ ਰੋਣਾ ਪਿੱਟਣਾ ਪਿਆ ਹੋਇਆ ਹੈ। ਬਾਹਰ ਬੂਹੇ 'ਤੇ ਹੀ ਮਰਦ ਇਕੱਠੇ ਹੋਏ ਹੋਏ ਹਨ, ਜਿਨ੍ਹਾਂ ਵਿੱਚੋਂ ਕੋਈ ਆਪਣੇ ਆਪਣੇ ਨੇਤਰਾਂ ਤੋਂ ਜਲ ਦਾ ਪ੍ਰਵਾਹ ਵਹਾ ਰਹੇ ਹਨ, ਔਰ ਕਈ ਉਸ ਕਰਤਾਰ ਦਾ ਖੇਲ ਚੁੱਪ ਚਾਪ ਸੂਰਤ ਇੱਕ ਹੈਰਾਨਗੀ ਜਿਹੀ ਵਿੱਚ ਹੋ ਕੇ ਦੇਖ ਰਹੇ ਹਨ ਕਿ ਹੇ ਈਸ਼ਵਰ, ਕੀ ਸੀ ਅਤੇ ਕੀ ਹੋ ਗਿਆ। ਪਰ ਘਰ ਦਾ ਅੰਦਰ ਤਾਂ ਬਸ ਇੱਕ ਯਮਰਾਜ ਦੀ ਪੂਰੀ ਹੋ ਰਹੀ ਹੈ। ਵਿਚਾਰੀਆਂ ਇਸਤਰੀਆਂ ਨੇ ਆਪਣਾ ਵਿਕਰਾਲ ਰੂਪ ਬਣਾ ਕੇ ਕਾਵਾਂ ਰੋਲੀ ਪਾਈ ਹੋਈ ਪਿੱਟਦੀਆਂ, ਸਿਰ ਖੋਂਦੀਆਂ ਔਰ ਹਾਲ ਹਾਲ ਕਰਦੀਆਂ ਹਨ। ਸਿੱਖ ਵਿਚਾਰਾ ਭੌਂਦਲ ਗਿਆ, ਹੈਰਾਨ ਘਰ ਤੋਂ ਥੋੜ੍ਹੀ ਦੂਰ ਹੀ ਖਲੋ ਗਿਆ ਔਰ ਲੱਗਾ ਸੋਚਣ ਕਿ ਹੈ ਇਹਨਾਂ ਦੇ ਘਰ ਕੀ ਭਾਣਾ ਵਰਤਿਆ ਔਰ ਮੈਂ ਇਹ ਗੱਲ ਪੁੱਛਾਂ ਤਾਂ ਕਿਹਦੇ ਕੋਲੋਂ ਪੁੱਛਾਂ। ਪਰ ਇਹਨੇ ਨੂੰ ਕੋਲੋਂ ਇੱਕ ਆਦਮੀ ਲੰਘਿਆ, ਉਸ ਕੋਲੋਂ ਪੁੱਛਿਆ ਤਦ ਉਸਨੇ ਕਿਹਾ ਕਿ ਵਿਚਾਰੇ ਮੋਹਨ ਨੂੰ ਇਸ ਤਰ੍ਹਾਂ ਰਾਤੀ ਇੱਕ ਸਰਪ ਨੇ ਡੰਗਿਆ ਔਰ ਉਹ ਚੜ੍ਹਾਈ ਕਰ ਗਿਆ ਹੈ। ਉਸ ਵਿਚਾਰੀ ਦੀਆਂ ਇਹ ਗੱਲਾਂ ਸੁਣ ਕੇ ਸੱਤੇ ਸੁੱਧਾਂ ਭੁੱਲ ਗਈਆਂ ਔਰ ਖੜ੍ਹੇ ਦਾ ਖੜ੍ਹਾ ਹੀ ਰਹਿ ਗਿਆ। ਪਰ ਜਦ ਇੱਕ ਦੋ ਪਲ ਪਿੱਛੋਂ ਆਪਣੇ ਆਪ ਵਿੱਚ ਆਇਆ ਤਾਂ ਪਿਛਾਂ ਮੁੜਿਆ ਔਰ ਮਨ ਵਿੱਚ ਲੱਗਾ ਕਹਿਣ ਕਿ ਜੇ ਮੈਂ ਜਾਣਦਾ ਭਾਈ ਕਰਤਾਰ ਦਾ ਸੱਦਾ ਮੇਰੇ ਥੋਂ ਪਹਿਲੇ ਹੀ ਆ ਚੁੱਕਾ ਹੋਇਆ ਹੈ ਤਾਂ ਮੈਂ ਕਾਸ ਨੂੰ ਆਉਂਦਾ। ਮੈਂ ਬਾਬਾ ਜੀ ਨੂੰ ਜਾ ਕੇ ਕੀ ਕਹਾਂਗਾ, ਭਾਈ ਤੁਹਾਡਾ ਮਿੱਤਰ ਪੂਰਾ ਹੋ ਗਿਆ ਹੈ। ਜੇ ਮੈਂ ਇਹ ਗੱਲ ਕਹੀ ਤਾਂ ਬੜੇ ਚਿੰਤਾਤੁਰ ਅਤੇ ਦੁਖੀ ਹੋਣਗੇ, ਚੰਗਾ ਹੈ ਕਿ ਮੈਂ ਨਾ ਕਹਾਂ। ਇਹਨਾਂ ਹੀ ਗਿਣਤੀਆਂ ਵਿੱਚ ਹਰਿਮੰਦਰ ਜੀ ਦੀ ਪਰਿਕਰਮਾ ਵਿੱਚ ਆ ਪਹੁੰਚਿਆ। ਬਾਬਾ ਜੀ ਦੇ ਸਖੇ ਉਸਨੂੰ ਦੂਰੋਂ ਹੀ ਦੇਖ ਆਪਸ ਵਿੱਚ ਗੱਲਾਂ ਕਰਨ ਲੱਗ ਪਏ। ਇੱਕ ਨੇ ਕਿਹਾ ਨਹੀਂ ਆਇਆ, ਦੂਜੇ ਨੇ ਕਿਹਾ ਨਹੀਂ ਜੇ ਮੋਹਨ ਨਾ ਆਉਂਦਾ ਤਾਂ ਇਹ ਕਿਉਂ ਆਉਂਦਾ, ਉਹ ਪਿੱਛੇ ਪਿੱਛੇ ਜ਼ਰੂਰ ਆਉਂਦਾ ਹੋਣਾ ਹੈ। ਇਹੋ ਜਿਹੀਆਂ ਗੱਲਾਂ ਕਰਦੇ ਹੀ ਸਨ ਜੋ ਸਿੱਖ ਨੇੜੇ ਆ ਪੁੱਜਾ। ਹੁਣ ਤਾਂ ਸਭ ਅੱਗੇ ਹੋ ਕੇ ਮਿਲੇ, ਭਾਈ ਮੋਹਨ ਦੀ ਖਬਰ ਪੁੱਛੀਏ। ਸਿੱਖ ਨੇ ਸਭ ਬਿਰਤਾਂਤ ਜੋ ਦੇਖਿਆ ਸੀ ਔਰ ਸੁਣਿਆ ਸੀ ਕਹਿ ਸੁਣਾਇਆ। ਇਹ ਗੱਲ ਸੁਣਾਉਣ ਦੀ ਢੀਲ ਸੀ ਜੋ ਸਭ ਚਿੱਤਰੀਆਂ ਮੂਰਤਾਂ ਵਾਂਗੂ ਹੱਕੇ ਬੱਕੇ ਰਹਿ ਗਏ। ਚਿਹਰਿਆਂ 'ਤੇ ਹਰੂਨਤਾ ਛਾ ਗਈ, ਇੱਕ ਦੂਜੇ ਦੇ ਮੂੰਹ ਵੱਲ ਲੱਗ ਗਏ ਦੇਖਣ। ਇੱਕ ਦੋ ਮਿੰਟ ਵਾਸਤੇ ਐਸੀ ਚੁੱਪ ਵਰਤੀ ਜੋ ਮਾਨੋ ਇਹ ਮੁੰਡੇ ਨਹੀਂ ਸਨ, ਕਾਠ ਦੀਆਂ ਪੁਤਲੀਆਂ ਸਨ। ਬਾਬੇ ਜੀ ਦੇ ਚਿੱਤ ਨੂੰ ਮਿੱਤਰ ਮੋਹਨ ਦੀ ਮ੍ਰਿਤੂ ਸੁਣ ਕੇ ਬੜੀ ਖਿੱਚ ਹੋਈ ਔਰ ਉਸ ਵੇਲੇ ਸਾਰੇ ਸਖੇ ਨਾਲ ਲੈ ਕੇ ਮੋਹਨ ਦੇ ਘਰ ਵੱਲ ਤੁਰ ਪਏ। ਜਦ ਘਰ ਪਹੁੰਚੇ ਤਾਂ ਸਾਰਿਆਂ ਨੂੰ ਹਾਲ ਬੇਹਾਲ ਹੋਇਆ ਹੋਇਆ ਡਿੱਠਾ। ਅਚਰਜ ਉਹ ਸਭ ਨੂੰ ਪੁੱਛਣ ਲੱਗੇ। ਸਭ ਨੇ ਇਹੀ ਆਖਿਆ ਕਿ ਮਹਾਰਾਜ ਆਪਦਾ ਮਿੱਤਰ ਮੋਹਨ ਮਰ ਗਿਆ ਹੈ। ਬਾਬਾ ਜੀ ਇਹ ਗੱਲ ਸੁਣ ਕਹਿਣ ਲੱਗੇ ਨਹੀਂ, ਮੋਇਆ ਨਹੀਂ, ਮੇਰੇ ਉਸਦੇ ਸਿਰ ਮੀਟੀ ਹੈ, ਹੁਣ ਮਰ ਕੇ ਮੇਰੀ ਬਾਜੀ ਮਾਰ ਲਏਗਾ। ਹੂਟੇ ਮੀਟੀ ਦੇ ਤਾਂ ਕਿਸੇ ਤਰ੍ਹਾਂ ਨਹੀਂ ਛੁੱਟਣੇ। ਇਹ ਗੱਲ ਸੁਣ ਲੋਕ ਅਚਰਜ ਹੋ ਗਏ ਔਰ ਬੇਨਤੀ ਕਰਨ ਲੱਗੇ ਕਿ ਮਹਾਰਾਜ ਆਪ ਚੱਲ ਕੇ ਦੇਖ ਲਓ। ਇਹ ਗੱਲ ਸੁਣ ਮਹਾਰਾਜ ਅੰਦਰ ਘਰ ਦੇ ਤੁਰ ਪਏ। ਇਸਤਰੀਆਂ ਵੀ ਬਾਬੇ ਜੀ ਦਾ ਆਉਣਾ ਦੇਖ ਚੁੱਪ ਕਰ ਗਈਆਂ। ਆਪ ਨੇ ਅੰਦਰ ਜਾ ਆਪਣੀ ਖੂੰਡੀ ਮੋਹਨ ਦੀ ਗਰਦਨ ਵਿੱਚ ਪਾ ਹਿਲਾ ਕੇ ਕਿਹਾ, ਮੋਹਨ ਮੋਹਨ, ਮੇਰੀ ਬਾਜੀ ਦੇ ਕਾਨ ਆਪਣਾ ਦਾਅ ਬਚਾ ਕੇ ਸੌਂ ਰਿਹਾ ਹੈ, ਉੱਠ, ਸ੍ਰੀ ਵਾਹਿਗੁਰੂ ਜੀ ਦਾ ਧਿਆਨ ਕਰ। ਮਹਾਰਾਜ ਦਾ ਇਹ ਕਹਿਣਾ ਹੀ ਸੀ ਜੋ ਮੋਹਨ ਸ੍ਰੀ ਵਾਹਿਗੁਰੂ ਕਹਿੰਦਾ ਉੱਠ ਖੜ੍ਹਾ ਹੋਇਆ ਔਰ ਬਾਬੇ ਜੀ ਨੂੰ ਦੇਖਦਿਆਂ ਹੀ ਕਹਿਣ ਲੱਗਾ ਕਿ ਹਾਂਜੀ, ਮੈਂ ਆਪ ਜੀ ਦੀ ਮਿੱਟੀ ਦੇਣ ਨੂੰ ਹਾਜ਼ਰ ਹਾਂ। ਓਹੋ, ਅੱਜ ਤਾਂ ਸੁੱਤਿਆਂ ਹੀ ਦਿਨ ਚੜ੍ਹ ਗਿਆ, ਅੱਜ ਦੀ ਭੁੱਲ ਬਖਸ਼ ਲਓ, ਚਲੋ ਹੁਣ ਸੇਵਾ ਵਿੱਚ ਹਾਜ਼ਰ ਹਾਂ। ਜਿਸ ਘਰ ਵਿੱਚ ਹੁਣੇ ਥੋੜ੍ਹਾ ਚਿਰ ਹੋਇਆ ਰੋਣਾ ਪਿੱਟਣਾ ਹੋ ਰਿਹਾ ਸੀ, ਸਤਿਗੁਰਾਂ ਦੀ ਕਿਰਪਾ ਨਾਲ ਉਸੇ ਘਰ ਵਿੱਚ ਹੁਣੇ ਹੀ ਆਨੰਦ ਮੰਗਲ ਹੋਣ ਲੱਗ ਪਏ। ਜਿੱਥੇ ਥੋੜ੍ਹਾ ਚਿਰ ਹੋਇਆ ਕਿ ਅਲਹਾਣੀਆਂ ਹੋ ਰਹੀਆਂ ਸਨ, ਉੱਥੇ ਹੁਣੇ ਹੀ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਨਾਲ ਵਧਾਈਆਂ ਮਿਲਣ ਲੱਗ ਪਈਆਂ। ਧੰਨ ਸਤਿਗੁਰੂ ਹਨ। ਮੋਹਨ ਦੇ ਮਾਂ ਪਿਓ ਦੀ ਇਸ ਵੇਲੇ ਦੀ ਖੁਸ਼ੀ ਦਾ ਕੌਣ ਵਰਣਨ ਕਰ ਸਕਦਾ ਹੈ, ਜਿਨ੍ਹਾਂ ਆਪਣੇ ਇਕਲੌਤੇ ਪੁੱਤਰ ਨੂੰ ਮੌਤ ਦੇ ਪੰਜਿਓਂ ਛੁੱਟਿਆ ਪਾਇਆ। ਜਿੰਨੇ ਲੋਕ ਬੈਠੇ ਸਨ ਸਭ ਲੱਗ ਪਏ ਮੋਹਨ ਦੇ ਮਾਪਿਆਂ ਨੂੰ ਵਧਾਈਆਂ ਦੇਣ ਔਰ ਮਹਾਰਾਜ ਨੂੰ ਨਮਸਕਾਰ ਕਰਨ, ਕਹਿਣ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਹਨ, ਫਿਰ ਐਸੇ ਕਿਉਂ ਨਾ ਹੋਣ। ਇਹ ਗੱਲ ਇੱਕ ਡਾਢੇ ਅਚੰਬੇ ਦੀ ਸੀ, ਅਚੰਬੇ ਦੇ ਕੀ ਅਲੌਕਿਕ ਸੀ। ਮੁਰਦੇ ਜੀਵਣਾ ਇੱਕ ਅਨਹੋਣੀ ਗੱਲ ਸੀ। ਲੋਕ ਹਾਕੇ ਬਾਕੇ ਤਾਂ ਬਹੁਤ ਆਉਂਦੇ ਸਨ, ਪਰ ਗੁਰੂ ਘਰ ਦੀ ਸ਼ਕਤੀ ਤੋਂ ਸਾਰੇ ਜਾਣੂ ਸਨ ਕਿ ਇਹ ਮਨੁੱਖ ਮਾਤਰ ਨਹੀਂ ਹਨ, ਇਹਨਾਂ ਵਿਖੇ ਕਿਸੇ ਹੋਰ ਹੀ ਪ੍ਰਕਾਸ਼ ਦੀ ਜੋਤ ਜਗਮਗਾ ਰਹੀ ਹੈ, ਜਿਸ ਦੇ ਅੱਗੇ ਮੁਰਦੇ ਜਿਵਾਵਣੇ ਤਾਂ ਕੁਝ ਗੱਲ ਨਹੀਂ ਸੀ। ਸ੍ਰਿਸ਼ਟੀ ਦੀ ਰਚਨਾ ਹੀ ਉਸਦੇ ਆਧਾਰਪੁਰ ਹੈ। ਬਾਬਾ ਜੀ ਤਾਂ ਆਪਣੇ ਮਿੱਤਰ ਮੋਹਨ ਔਰ ਹੋਰ ਸਭ ਸਖੀਆਂ ਨੂੰ ਨਾਲ ਲੈ ਕੇ ਆਪਣੀ ਖੇਡਣ ਵਾਲੀ ਥਾਂ ਆ ਗਏ ਔਰ ਖੇਡ ਮਚਾ ਦਿੱਤੀ। ਉੱਧਰ ਇਸ ਗੱਲ ਦੀ ਧੂਮ ਸਾਰੇ ਸ਼ਹਿਰ ਵਿੱਚ ਮਚ ਗਈ। ਭਾਈ ਬਾਬਾ ਜੀ ਨੇ ਆਪਣੇ ਇੱਕ ਮ੍ਰਿਤਕ ਸਖਾ ਨੂੰ ਜਵਾ ਲਿਆ ਹੈ। ਹੁੰਦਿਆਂ ਹੁੰਦਿਆਂ ਇਹ ਗੱਲ ਤਖ਼ਤ ਅਕਾਲ ਬੁੰਗੇ ਜੀ ਦੇ ਅੱਗੇ ਦੀਵਾਨ ਵਿੱਚ ਜਿੱਥੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਿਰਾਜਮਾਨ ਸਨ ਚੱਲ ਪਈ। ਇੱਕ ਸਿੱਖ ਜਿਸ ਨੇ ਇਹ ਸਭ ਤਮਾਸ਼ਾ ਆਪਣੀ ਅੱਖੀਂ ਦੇਖਿਆ ਸੀ ਉੱਠ ਕੇ ਸਭ ਬਿਰਤਾਂਤ ਆਖ ਸੁਣਾਇਆ ਔਰ ਨਾਲ ਹੀ ਮਹਾਰਾਜ ਨੂੰ ਵਧਾਈ ਦਿੱਤੀ ਕਿ ਹੇ ਮਹਾਰਾਜ ਆਪ ਦੀ ਅੰਸ਼ ਕਿਉਂ ਐਸੀ ਕਿਰਪਾਲ ਨਾ ਹੋਵੇ ਜਦ ਆਪ ਐਸੇ ਦਾਸ ਰੱਖਿਅਕ ਔਰ ਉਪਕਾਰੀ ਹੋ। ਇਹ ਗੱਲ ਅਜੇ ਸਿੱਖ ਦੇ ਮੂੰਹ ਵਿੱਚ ਹੀ ਸੀ ਜੋ ਇਹਨੇ ਨੂੰ ਮੋਹਨ ਦਾ ਪਿਤਾ ਗੁਰਮੁਖ ਔਰ ਹੋਰ ਸਭ ਸਾਖ ਸੰਬੰਧ ਮਹਾਰਾਜ ਦੇ ਦੀਵਾਨ ਵਿੱਚ ਆਉਣ ਹਾਜ਼ਰ ਹੋਏ ਔਰ ਆਪਣੀ ਅਤਿਅੰਤ ਸ਼ੁਕਰਗੁਜ਼ਾਰੀ ਨੂੰ ਪ੍ਰਗਟ ਕੀਤਾ। ਸਤਿਗੁਰਾਂ ਸਭ ਨੂੰ ਆਦਰ ਸਤਿਕਾਰ ਨਾਲ ਬਿਠਾਇਆ ਔਰ ਸਭ ਦੇ ਉੱਤਰ ਵਿੱਚ ਇਹੀ ਕਿਹਾ ਕਿ ਇਹ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਔਰ ਸਾਧ ਸੰਗਤ ਦੀ ਬਖਸ਼ਿਸ਼ ਹੈ ਗੁਰੂ ਨਾਨਕ ਦੇਵ ਗੋਬਿੰਦ ਰੂਪ ਦੀ। ਜਦ ਵਿਦਾ ਹੋਏ ਤਾਂ ਲੱਗੇ ਮਹਾਰਾਜ ਆਪਣੇ ਮਨ ਵਿੱਚ ਵਿਚਾਰ ਕਰਨ ਕਿ ਪਰਉਪਕਾਰ ਔਰ ਦਇਆ ਤਾਂ ਅਟਲ ਰਾਏ ਨੇ ਉੱਤਮ ਕੀਤੀ ਪਰੰਤੂ ਅਕਾਲ ਪੁਰਖ ਦੇ ਭਾਣੇ ਵੱਲ ਅਟਲ ਰਾਏ ਨੇ ਦ੍ਰਿਸ਼ਟੀ ਨਹੀਂ ਕੀਤੀ। ਇਹ ਵਸਤ ਬੜੀ ਕਠਨ ਔਰ ਅਮੇਵ ਹੈ, ਆਪਣੇ ਆਪ ਵਿੱਚ ਜਰ ਨਹੀਂ ਸਕਿਆ ਔਰ ਨਾ ਹੀ ਸਮਾਂ ਵਿਚਾਰਿਆ ਹੈ। ਜਦ ਕੋਈ ਤੁਰਕਾਂ ਦਾ ਅਥਵਾ ਹਿੰਦੂਆਂ ਦਾ ਮਰ ਜਾਇਆ ਕਰੇਗਾ ਤਾਂ ਇਸ ਦੇ ਅੱਗੇ ਆਣ ਰੱਖਿਆ ਕਰਨਗੇ ਔਰ ਮਿੰਨਤਾਂ ਕਰਨਗੇ ਕਿ ਇਸ ਨੂੰ ਜਿਵਾ ਦਿਓ, ਜੇ ਨਾ ਜਿਵਾਉਣਗੇ ਤਦ ਵਿਖਾਂਦ ਵਧੂ, ਜੇ ਜਿਵਾ ਦੇਣਗੇ ਤਦ ਉਸ ਕਰਤਾਰ ਦੇ ਨਾਲ ਕਿ ਜਿਸ ਦਾ ਅਸਾਂ ਭਾਣਾ ਮਨਾਉਣਾ ਹੈ ਸ਼ਰੀਕਾ ਹੋ ਗਿਆ। ਈਸ਼ਵਰ ਦੀ ਆਗਿਆ ਨਾਲ ਮਰੇ ਔਰ ਅਸੀਂ ਉਸਨੂੰ ਜਿਵਾਈਏ ਕਿਹੜੀ ਅਯੋਗ ਗੱਲ ਹੈ ਔਰ ਸੰਤ ਜਨ ਕਰਾਮਾਤ ਨੂੰ ਕਹਿਰ ਸਮਝਦੇ ਹਨ। ਜੇ ਅਸੀਂ ਹੁਣ ਨਾ ਸਮਝਾਇਆ ਤਾਂ ਇਹ ਗੱਲ ਵੱਧ ਜਾਵੇਗੀ। ਇਹੋ ਜਿਹੀਆਂ ਗੱਲਾਂ ਮਹਾਰਾਜ ਅਜੇ ਸੋਚਦੇ ਹੀ ਪਏ ਸਨ ਜੋ ਬਾਬਾ ਜੀ ਵੀ ਆਪਣੇ ਸਖੀਆਂ ਨੂੰ ਨਾਲ ਲਏ ਹੋਏ ਦੀਵਾਨ ਵਿੱਚ ਆਉਣ ਨਿਕਲੇ। ਸਖੇ ਤਾਂ ਸਭ ਦੀਵਾਨ ਵਿੱਚ ਪਿੱਛੇ ਹੋ ਕੇ ਬੈਠ ਗਏ ਔਰ ਇਹ ਪਿਤਾ ਜੀ ਦੇ ਚਰਨ ਬੰਦਨਾ ਕਰਨ ਵਾਸਤੇ ਅੱਗੇ ਵਧੇ। ਮਹਾਰਾਜ ਨੇ ਉਹਨਾਂ ਨੂੰ ਵੇਖ ਕੇ ਕੋਲ ਸੱਦਿਆ ਔਰ ਆਖਣ ਲੱਗੇ, ਬੇਟਾ ਵੇਖ ਅੱਜ ਜੋ ਕੁਛ ਤੂੰ ਕੀਤਾ ਹੈ ਸਭ ਅਯੋਗ ਕੀਤਾ ਹੈ। ਤੂੰ ਉਸ ਅਜਰ ਵਸਤੂ ਨੂੰ ਜਰ ਨਹੀਂ ਸਕਿਆ। ਮਰਨਾ ਜੰਮਣਾ ਸਭ ਉਸ ਕਰਤਾਰ ਦੇ ਭਾਣੇ ਵਿੱਚ ਹੈ। ਤੇਰੇ ਪਿਤਾਮਾ ਜੀ ਦਾ ਵਾਕ ਹੈ, ਮਾਰੈ ਰਾਖੈ ਏਕੋ ਆਪ, ਮਾਨੁੱਖ ਕਹਿ ਕਿਛ ਨਾ ਹੀ ਆਦ। ਉਸਨੂੰ ਮਿਟਾਉਣਾ ਪਰਮੇਸ਼ਰ ਦਾ ਸ਼ਰੀਕਾ ਕਰਨਾ ਹੈ। ਤੂੰ ਸੋਚ, ਜਿਸ ਪਾਸੇ ਅੱਗ ਹੋਵੇ ਉਸਨੂੰ ਅੱਗ ਦੇ ਸ਼ੁਭ ਔਰ ਯੋਗ ਵਰਤਾਵ ਦੀ ਸੋਚ ਚਾਹੀਏ, ਨਹੀਂ ਤਾਂ ਹਾਨੀ ਹੁੰਦੀ ਹੈ। ਤੂੰ ਉਸ ਵੇਲੇ ਕਰਤਾਰ ਦੇ ਭਾਣੇ ਵੱਲ ਨਹੀਂ ਡਿੱਠਾ। ਇਹ ਲੜਕਾ ਜਿਸ ਦਸ਼ਾ ਵਿੱਚ ਸੀ ਕਰਤਾਰ ਦੇ ਹੁਕਮ ਵਿੱਚ ਸੀ ਔਰ ਤੂੰ ਪਿਤਾ ਅਕਾਲ ਪੁਰਖ ਤੋਂ ਆਗਿਆ ਲਈ ਤੇ ਬਿਨਾਂ ਉਸਦੇ ਕਾਰਜ ਵਿੱਚ ਹੱਥ ਪਾਇਆ। ਕਰਤਾਰ ਨੂੰ ਭਗਤਾਂ ਦੀ ਕੀਤੀ ਪਰਵਾਨ ਹੈ, ਪਰ ਭਗਤਾਂ ਨੂੰ ਇਹ ਸੋਚ ਹੋਣੀ ਚਾਹੀਏ ਕਿ ਬਿਨਾਂ ਭਾਣੇ ਮੰਨੇ ਦੇ ਭਗਤੀ ਪ੍ਰਾਪਤ ਨਹੀਂ ਹੁੰਦੀ। ਸੋ ਜਦ ਭਾਣਾ ਭਗਤੀ ਦੀ ਪੌੜੀ ਹੈ ਤਦ ਉਸ ਪੌੜੀ ਦੇ ਡੰਡੇ ਭੰਨਣੇ ਅਯੋਗ ਹਨ। ਵੇਖੋ ਪਿਤਾ ਜੀ ਨੇ ਲਾਹੌਰ ਦੇ ਨਵਾਬ ਦੇ ਹੱਥੀਂ ਕਿੱਡੇ ਖੇਤ ਚੱਲੇ ਹਨ ਪਰ ਸੀਹ ਨਹੀਂ ਕੀਤੀ, ਕਿਉਂਕਿ ਭਾਣਾ ਮੰਨਣਾ ਉਹਨਾਂ ਦਾ ਨੇਮ ਸੀ। ਜੇ ਉਹ ਚਾਹੁੰਦੇ ਤਦ ਦੁੱਖਦਾਤਿਆਂ ਨੂੰ ਫਨਾ ਕਰ ਦਿੰਦੇ, ਪਰੰਤੂ ਇਹ ਸੋਚ ਕੇ ਕਿ ਇਹ ਬੰਦੇ ਦੁੱਖ ਨਹੀਂ ਦੇ ਸਕਦੇ, ਜੋ ਕੁਛ ਹੋ ਰਿਹਾ ਹੈ ਪਿਆਰੇ ਦੇ ਭਾਣੇ ਵਿੱਚ ਹੈ, ਇਸ ਕਰਕੇ ਉਸਨੂੰ ਸਹਾਰਨਾ ਸਾਡਾ ਕੰਮ ਹੈ। ਹਾਂ, ਇਹ ਵਿਚਾਰ ਕੇ ਉਹਨਾਂ ਸਭੇ ਖੇਤ ਸਹਾਰੇ। ਸਾਡੇ ਘਰ ਦਾ ਨਿਯਮ ਰਜ਼ਾ ਪੁਰ ਰਾਜ਼ੀ ਰਹਿਣਾ ਹੈ, ਤੂੰ ਉਸਨੂੰ ਭੰਗ ਕੀਤਾ ਹੈ। ਜੇਕਰ ਕਹੇ ਕਿ ਸਾਡੇ ਵੱਡੇ ਕਰਾਮਾਤਾਂ ਕਰਦੇ ਰਹੇ ਹਨ, ਸੋ ਪੁੱਤਰ ਉਹ ਜੋ ਕੁਝ ਕਰਦੇ ਰਹੇ ਹਨ ਉਸ ਕਰਤਾਰ ਦੇ ਹੁਕਮ ਵਿੱਚ ਕਰਦੇ ਰਹੇ ਹਨ। ਉਹਨਾਂ ਦੀ ਕਰਾਮਾਤ ਕਰਨੀ ਵੀ ਭਾਣੇ ਵਿੱਚ ਸੀ, ਤੈਂ ਇਸ ਗੱਲ ਦੀ ਵਿਚਾਰ ਨਹੀਂ ਕੀਤੀ। ਅਟਲ ਰਾਏ ਹੈਰਾਨੀ ਦੀ ਮੂਰਤ ਬਣੇ ਖੜ੍ਹੇ ਸਨ, ਅੱਖਾਂ ਜ਼ਮੀਨ ਪੁਰ ਗੱਡੀਆਂ ਸਨ, ਸਰੀਰ ਅਚਲ ਸੀ ਔਰ ਇਹ ਜਾਪਦਾ ਸੀ ਕਿ ਕਿਸੇ ਅਸਚਰਜ ਡੂੰਘੀ ਸੋਚ ਵਿੱਚ ਗਏ ਹਨ ਕਿ ਮਾਨੋ ਆਤਮਾ ਸਰੀਰ ਤੋਂ ਉਪਰਾਮ ਹੋ ਗਿਆ ਹੈ। ਗੁਰੂ ਸਾਹਿਬ ਵੀ ਪਲ ਕੋ ਚੁੱਪ ਰਹੇ, ਫਿਰ ਉਚਾਰਨ ਲੱਗੇ, ਪਰ ਉਪਕਾਰ ਕਰਕੇ ਪਛਤਾਵਣਾ ਵੀ ਮਾੜੀ ਗੱਲ ਹੈ। ਹੁਣ ਤਾਂ ਮੋਹਨ ਦੇ ਬਦਲੇ ਜਿੰਦ ਚਾਹੀਏ, ਚਾਹੇ ਅਸੀਂ ਦੇਈਏ ਚਾਹੇ ਤੂੰ, ਕਿਉਂ ਤੂੰ ਅਜਰ ਵਸਤੂ ਨੂੰ ਜਰਿਆ ਨੇ? ਜਰ ਕੇ ਵਰਤ ਦੋ ਔਰ ਭਾਣੇ ਵੱਲ ਨਜ਼ਰ ਰੱਖ ਦੋ ਤਦ ਤਾਂ ਖੈਰ ਮੇਰ ਸੀ, ਪਰ ਤੂੰ ਜੋ ਖੇਲ ਕੀਤੀ ਹੈ ਸੋ ਕਰਤਾਰ ਦਾ ਸ਼ਰੀਕਾ ਹੈ। ਕਰਤਾਰ ਦੀ ਇਹ ਦਿਆਲਤਾ ਹੈ ਕਿ ਭਗਤਾਂ ਦਾ ਕਿਹਾ ਨਾ ਉਲਟਾਏ ਅਤੇ ਭਗਤ ਜਨ ਇਸ ਕਿਰਪਾ ਨੂੰ ਜਰ ਕੇ ਨਾ ਪੋਗਣ, ਕਿੱਡੀ ਮਾੜੀ ਗੱਲ ਹੈ। ਮੋਹਨ ਜੀਵਦਾ ਰਹੇ ਪਰ ਉਸਦੇ ਬਦਲੇ ਤੇਰੀ ਅਵੱਗਿਆ ਦੇ ਕਾਰਨ ਜਾਂ ਅਸੀਂ ਚੱਲੀਏ ਜਾਂ ਤੂੰ। ਇਹ ਬਚਨ ਸੁਣਨ ਦੇ ਮਗਰੋਂ ਅਟਲ ਰਾਏ ਜੀ ਪਿਤਾ ਨੂੰ ਮੱਥਾ ਟੇਕਿਆ ਔਰ ਚੁੱਪ ਚਾਪ ਪਿਛਲੇ ਪੈਰੀਂ ਮੁੜੇ ਔਰ ਹਰਿਮੰਦਰ ਜੀ ਦਾ ਦਰਸ਼ਨ ਕਰਕੇ ਅੰਮ੍ਰਿਤਸਰ ਜੀ ਦੀ ਦੱਖਣ ਬਾਹੀ ਵੱਲ ਮੁੱਖ ਕਰ ਦਿੱਤਾ ਔਰ ਕੌਲਸਰ ਦੇ ਕੰਢੇ ਆ ਕੇ ਅਟਲ ਰਾਏ ਜੀ ਠਹਿਰ ਗਏ। ਤਦ ਉਹਨਾਂ ਦੇ ਸਖੇ ਲੁੱਕ ਕੇ ਬੈਠ ਗਏ ਕਿ ਵੇਖੀਏ ਕੀ ਕੁਝ ਕਰਦੇ ਹਨ। ਇੱਥੇ ਆ ਕੇ ਮਹਾਰਾਜ ਨੇ ਇਸ਼ਨਾਨ ਕੀਤਾ ਔਰ ਅਕਾਲ ਪੁਰਖ ਦੀ ਪ੍ਰਬਲ ਭਾਵੀ ਨੂੰ ਲਖ ਆਪਣੀ ਦੇਹ ਨੂੰ ਅਨਿਤ ਸਮਝ ਔਰ ਕਿਸੇ ਤਰ੍ਹਾਂ ਦਾ ਹਰਕ ਸ਼ੋਕ ਨਾ ਕਰ ਥੋੜ੍ਹੀ ਜਿਹੀ ਦੂਰ ਜਾ ਕੇ ਆਸਨ ਬਣਾ ਬਿਰਾਜਮਾਨ ਹੋ ਗਏ। ਸ੍ਰੀ ਜਪਜੀ ਸਾਹਿਬ ਦਾ ਇੱਕ ਮਨ ਹੋ ਪਾਠ ਕੀਤਾ ਔਰ ਬਿਰਤੀ ਪਰਮਾਨੰਦ ਵਿੱਚ ਲੀਨ ਕਰ ਦੁਪੱਟਾ ਤਾਨ ਖੂੰਡੀ ਨੂੰ ਸਿਰਹਾਣੇ ਰੱਖ ਮਹਾਰਾਜ ਲੇਟ ਗਏ। ਔਰ ਜਿਸ ਤਰ੍ਹਾਂ ਕੋਈ ਸੱਪ ਆਪਣੀ ਕੁੰਜ ਨੂੰ ਛੱਡ ਦੇਵੇ ਇਸ ਤਰ੍ਹਾਂ ਆਪ ਆਪਣੀ ਦੇਹ ਛੱਡ ਸੱਚਖੰਡ ਦਰਬਾਰ ਵਿੱਚ ਸੰਮਤ 1685 ਬਿਕਰਮੀ ਅਸੂਵਦੀ ਦਸਵੀਂ ਡੇਢ ਪੈਰ ਦਿਨ ਚੜ੍ਹੇ ਜਾ ਪ੍ਰਾਪਤ ਹੋਏ। ਇੱਧਰ ਸਭ ਸਿੱਖਾਂ ਰਟੈਲੀਆਂ ਨੇ ਜੋ ਲੁੱਕ ਕੇ ਸਭ ਗੱਲ ਦੇਖ ਰਹੇ ਸਨ। ਜਦ ਡਿੱਠਾ ਕਿ ਮਹਾਰਾਜ ਦੁਪੱਟਾ ਤਾਣ ਕੇ ਲੇਟ ਗਏ ਹਨ ਤਦ ਰਹਿ ਨਾ ਸਕੇ, ਕੋਲ ਆ ਕੇ ਹਿਲਾਵਣ ਜੁਲਾਵਣ ਲੱਗੇ। ਇੱਕ ਜਣਾ ਪੈਰਾਂ ਨੂੰ ਜਲੂਣ ਕਰਨ ਲੱਗ ਗਿਆ, ਭਾਈ ਕਿਸੇ ਤਰ੍ਹਾਂ ਬੋਲਣ। ਕੋਈ ਕਹੇ ਬਾਬਾ ਜੀ ਉੱਠੋ, ਸਾਡੇ ਨਾਲ ਤਾਂ ਬੋਲੋ ਚਾਲੋ। ਪਰ ਹੁਣ ਬਾਬੇ ਹੋਰੀ ਤਾਂ ਕਿਸੇ ਹੋਰ ਮੌਜ ਵਿੱਚ ਸਨ। ਸਖੀਆਂ ਨੂੰ ਉੱਤਰ ਦਿੰਦਾ ਕੌਣ, ਉਹਨਾਂ ਨਾਲ ਖੇਡਦਾ ਮੌਲਦਾ ਕੌਣ। ਟੂਟੀ ਤੰਤ ਨਾ ਬਜੈ ਰਬਾਬ, ਸੋ ਇਹਨਾਂ ਵਿਚਾਰਿਆਂ ਦੀਆਂ ਗੱਲਾਂ ਦਾ ਕਿਸੇ ਉੱਤਰ ਨਾ ਦਿੱਤਾ। ਵਿੱਚੋਂ ਇੱਕ ਜਣਾ ਬੋਲ ਉੱਠਿਆ, ਯਾਰੋ ਇੱਥੇ ਤਾਂ ਕੁਝ ਹੋਰ ਪਾਣਾ ਵਰਤਿਆ ਹੋਇਆ ਦਿਸਦਾ ਹੈ। ਬਾਬੇ ਹੋਰੀ ਤਾਂ ਸੱਚਖੰਡ ਪਧਾਰੇ ਹੋਏ ਮਾਲੂਮ ਹੁੰਦੇ ਹਨ, ਨਹੀਂ ਤਾਂ ਸਾਡੇ ਨਾਲ ਬੋਲਦੇ ਨਾ। ਚਲੋ ਸ਼ਹਿਰ ਚੱਲ ਕੇ ਗੁਰੂ ਸਾਹਿਬ ਨੂੰ ਖਬਰ ਦੇਈਏ। ਇਸ ਗੱਲ ਨੇ ਉਹਨਾਂ ਮੁਹੱਬਤੀ ਪੁਤਲਿਆਂ ਵਿੱਚ ਜਾਦੂ ਭਰਿਆ ਅਸਰ ਕੀਤਾ। ਸਾਰੇ ਚੁੱਪ ਚਾਪ ਇੱਕ ਹੈਰਾਨੀ ਜਿਹੇ ਵਿੱਚ ਹੋ ਗਏ। ਕੁਝ ਤਾਂ ਖਬਰ ਦੇਣ ਵਾਸਤੇ ਦੌੜੇ ਔਰ ਕੁਝ ਮਹਾਰਾਜ ਦੇ ਇਰਦੇ ਗਿਰਦੇ ਹੀ ਬੈਠ ਲੱਗ ਗਏ ਵਿਰਲਾਪ ਕਰਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਜੇ ਤਖ਼ਤ ਸਾਹਿਬ ਦੀਵਾਨ ਲਾਈ ਹੀ ਬੈਠੇ ਸਨ ਔਰ ਕਈ ਜ਼ਰੂਰੀ ਵਿਸ਼ਿਆਂ ਪਰ ਗੱਲਾਂ ਹੋ ਰਹੀਆਂ ਸਨ ਜੋ ਇੰਨੇ ਨੂੰ ਉਹ ਬਾਲਕ ਵੀ ਆਉਣ ਪਹੁੰਚੇ। ਝਿਜਕ ਦੇ ਅੱਗੇ ਤਾਂ ਨਾ ਵਧੇ, ਦੂਰੋਂ ਹੀ ਇੱਕ ਸਿੱਖ ਨੂੰ ਸੱਦ ਕੇ ਜੋ ਸ੍ਰੀ ਬਾਬਾ ਜੀ ਦਾ ਟਹਿਲੀਆ ਸੀ ਸਾਰੀ ਗੱਲ ਉਸਨੂੰ ਆਕ ਸੁਣਾਈ। ਸਿੱਖ ਨੇ ਪਹਿਲਾਂ ਤਾਂ ਇਸ ਗੱਲ ਨੂੰ ਬਾਲਕ ਪੁਣੇ ਦੀ ਗੱਲ ਸਮਝਿਆ, ਪਰ ਜਦ ਉਹਨਾਂ ਬਾਲਕਾਂ ਬਹੁਤ ਕਿਹਾ ਕਹਾਇਆ ਤਦ ਉਸਦੀਆਂ ਵੀ ਸੱਤੇ ਸੁੱਧਾਂ ਭੁੱਲ ਗਈਆਂ। ਦੀਵਾਨ ਵਿੱਚ ਆ ਗੁਰੂ ਸਾਹਿਬ ਜੀ ਦੀ ਹਜ਼ੂਰ ਸਾਰੀ ਗੱਲ ਹੌਲੀ ਜਿਹੀ ਆਕ ਸੁਣਾਈ। ਜਾਣੀ ਜਾਣ ਮਹਾਰਾਜ ਇੱਕ ਛਿਨ ਵਿੱਚ ਸਾਰੀ ਗੱਲ ਸਮਝ ਗਏ ਔਰ ਸ਼ਾਹਜ਼ਾਦੇ ਦੀ ਮ੍ਰਿਤੂ ਸੁਣ ਕੇ ਰਹਿ ਨਾ ਸਕੇ। ਤਤ ਖਿਨ ਬਾਲਕਿਆਂ ਨੂੰ ਨਾਲ ਲੈ ਜਿੱਧਰ ਉਹਨਾਂ ਕਿਹਾ ਸੀ ਤੁਰ ਪਏ। ਮਗਰ ਮਗਰ ਸਿੱਖ ਸੰਗਤਾਂ ਵੀ ਲੱਗ ਤੁਰੀਆਂ। ਉੱਥੇ ਆ ਕੇ ਮਹਾਰਾਜ ਨੇ ਜਦ ਸਾਹਿਬਜ਼ਾਦੇ ਦੀ ਦੇਹ ਨੂੰ ਨਿਰਾਤਮਕ ਡਿੱਠਾ ਤਦ ਉਸ ਅਕਾਲ ਪੁਰਖ ਦਾ ਭਾਣਾ ਮਨ ਬੈਠ ਗਏ। ਹੁੰਦਿਆਂ ਆਉਂਦਿਆਂ ਇੱਧਰ ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ। ਜਦ ਮਹਾਰਾਜ ਦੇ ਮਹਿਲੀ ਇਹ ਖਬਰ ਪਹੁੰਚੀ ਮਾਤਾ ਦਾਦੀ ਜੀ ਅਤੇ ਹੋਰ ਸਭ ਸਨੇਹੀਆਂ ਨੂੰ ਖੇਦ ਹੋਇਆ ਔਰ ਹੁਣ ਹਰ ਸਪੁੱਤਰ ਦੇ ਅੰਤਲੇ ਦੀਦਾਰ ਲਈ ਵੈਰਾਗ ਦੀਆਂ ਮੂਰਤਾਂ ਹੋ ਉੱਧਰ ਤੁਰੀਆਂ। ਇਸ ਵੇਲੇ ਸੰਗਤਾਂ ਵੀ ਆਣ ਜੁੜੀਆਂ ਸਨ ਔਰ ਵਿਰਲਾਪ ਲੱਗੀਆਂ ਕਰਨ, ਪਰ ਸਤਿਗੁਰਾਂ ਬਹੁਤ ਵੈਰਾਗਮਈ ਉਪਦੇਸ਼ ਸਿੱਖ ਸੰਗਤਾਂ ਨੂੰ ਦਿੱਤੇ ਔਰ ਸੰਗਤਾਂ ਦੇ ਮਨ ਦੂਜੇ ਪਾਸੇ ਲਾਏ ਅਤੇ ਰਬਾਬੀਆਂ ਨੂੰ ਸਦਵਾ ਭੇਜਿਆ, ਜਿਨ੍ਹਾਂ ਆ ਕੇ ਵਡਹੰਸ ਦੀ ਵਾਰ ਔਰ ਹੋਰ ਕਈ ਪ੍ਰੇਮ ਭਰੇ ਸ਼ਬਦ ਪੜ੍ਹੇ। ਪਰ ਤਦ ਵੀ ਪ੍ਰੇਮੀਆਂ ਦੇ ਪ੍ਰੇਮ ਨਾ ਚੱਲੇ ਗਏ। ਹੁਣ ਸਤਿਗੁਰਾਂ ਚੰਦਨ ਔਰ ਹੋਰ ਕਈ ਪ੍ਰਕਾਰ ਦੀਆਂ ਸੁਗੰਧੀ ਵਾਲੀਆਂ ਲੱਕੜੀਆਂ ਲਿਆਉਣ ਦੀ ਆਗਿਆ ਕੀਤੀ। ਭਾਈ ਬਿਧੀ ਚੰਦ ਨੇ ਬੇਨਤੀ ਕੀਤੀ ਕਿ ਇਹ ਸੱਚੇ ਪਾਤਸ਼ਾਹ, ਇਹ ਅਸਥਾਨ ਉਜਾੜ ਬਿਆਬਾਨ ਹੈ, ਕਿਤੇ ਸ਼ਹਿਰ ਦੇ ਨੇੜੇ ਚੱਲ ਕੇ ਬਾਬਾ ਜੀ ਦੀ ਦੇਹ ਨੂੰ ਜਲਾਓ। ਗੁਰੂ ਸਾਹਿਬ ਬੋਲੇ, ਭੋਲਿਆ, ਜਿਸ ਥਾਂ ਅਜਿਹੇ ਮਹਾਂਪੁਰਖ ਚਲਾਣੇ ਕਰਦੇ ਹਨ ਉਹ ਥਾਂ ਵੀ ਕਦੀ ਉਜਾੜਾਂ ਰਹੀਆਂ ਹਨ। ਭਾਵੇਂ ਹੁਣ ਇਹ ਜੰਗਲ ਹੈ ਪਰੰਤੂ ਘੁੱਗ ਵਸੇਗਾ, ਇੱਥੇ ਨੌ ਛਤਾ ਸੁਨਹਿਰੀ ਮੰਦਰ ਹੋਵੇਗਾ। ਸ੍ਰੀ ਦਰਬਾਰ ਸਾਹਿਬ ਦੇ ਯਾਤਰੀ ਇੱਥੇ ਦਰਸ਼ਨ ਜ਼ਰੂਰ ਕਰਨਗੇ। ਸ਼ਹਿਰ ਰਾਮਦਾਸਪੁਰੇ ਦੀ ਥਾਣੇਦਾਰੀ ਇਸ ਮੰਦਰ ਦੀ ਹੋਵੇਗੀ ਔਰ ਗਰੀਬਾਂ ਦਾ ਆਸਰਾ ਪਰਨਾ ਹੋਵੇਗਾ। ਇਹ ਪੁੱਤਰ ਸਪੁੱਤਰ ਹੈ ਜਿਸਨੇ ਆਗਿਆ ਪਾ ਲਈ ਹੈ, ਇਹ ਮੇਰੇ ਸੰਗ, ਮੈਂ ਇਸ ਦੇ ਨਾਲ ਹਾਂ, ਇਹ ਮ੍ਰਿਤਕ ਨਹੀਂ ਹੋਇਆ, ਸਦਾ ਜੀਵਦਾ ਹੈ। ਸਿੱਖਾਂ ਦੇ ਪੁੱਤਰ ਇਹਨਾਂ ਦਾ ਸਮਾਚਾਰ ਸੁਣ ਕੇ ਮਾਤਾ ਪਿਤਾ ਦੇ ਆਗਿਆਕਾਰੀ ਹੋਣਗੇ। ਸੋ ਸਭ ਵਾਕ ਸਤ ਹੋਏ ਹਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ। ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।